ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ। ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਹਰ ਹਰ ਸਿਮਰਹੁ ਅਗਮ ਅਪਾਰ, ਜਿਸ ਸਿਮਰਤ ਦੁਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵਹੁ, ਗੁਰ ਮਿਲਿਐ ਸੁਖ ਹੋਈ ਰਾਮ। ਹਰ ਹਰ ਸਿਮਰਹੁ ਅਗਮ ਅਪਾਰ, ਜਿਸ ਸਿਮਰਤ ਦੁਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵਹੁ, ਗੁਰ ਮਿਲਿਐ ਸੁਖ ਹੋਈ ਰਾਮ। ਹਰ ਗੁਣ ਗਾਵਹੁ ਮੀਤ ਹਮਾਰੇ, ਹਰ ਹਰ ਨਾਮ ਰਖੋ ਉਰ ਧਾਰੇ। ਹਰ ਹਰ ਅੰਮ੍ਰਿਤ ਬਚਨ ਸੁਣਾਵਹੁ, ਗੁਰ ਮਿਲਿਐ ਪ੍ਰਗਟ ਹੋਈ ਰਾਮ। ਮਧਸੂਦਨ ਹਰ ਮਾਧੋ ਪ੍ਰਾਨਾ, ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ। ਹਰ ਹਰ ਦਇਆ ਕਰੋ ਗੁਰ ਮਿਲਹੁ, ਪੁਰਖ ਨਿਰੰਜਨ ਸੋਈ ਰਾਮ। ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮਿਲਹੁ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮਿਲਹੁ, ਗੁਰ ਨਾਨਕ ਨਾਮ ਸੁਖ ਹੋਈ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ, ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ, ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਾਰ ਬਖਸ਼ਿਸ਼ ਕਿਰਪਾ ਕਰਕੇ, ਜਿੱਥੇ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਹਨ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਨਿਦਾਰ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਨੇ ਬਖਸ਼ਿਸ਼ ਕੀਤੇ ਹਨ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਉਧਾਰ ਹਿੱਤ ਪਾਵਨ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਰੋਜ਼ਾਨਾ ਦੀ ਮਰਿਆਦਾ ਦੇ ਤਹਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਲਈ ਆਪਾਂ ਜੁੜ ਬੈਠੇ ਹਾਂ। ਅੱਜ ਦਾ ਪਾਵਨ ਮੁੱਖ ਵਾਕ ਹੁਕਮਨਾਮਾ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਬਖਸ਼ਿਸ਼ ਕੀਤਾ ਹੋਇਆ ਜੈਤਸਰੀ ਰਾਗ ਅੰਦਰ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 698 ਉੱਤੇ ਪਾਵਨ ਸ਼ਬਦ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੂਰਾ ਸ਼ਬਦ ਇੱਕੋ ਵਿਸ਼ੇ ਉੱਤੇ ਉਚਾਰਨ ਕੀਤਾ ਹੈ। ਇਸ ਲਈ ਇਸ ਪਾਵਨ ਸ਼ਬਦ ਦੇ ਅੰਦਰ ਰਹਾਓ ਪੰਕਤੀ ਜਿਹੜੀ ਹੈ ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਹੀਂ ਰੱਖੀ। ਕਿਉਂ? ਇੱਕੋ ਹੀ ਵਿਸ਼ੇ ਉੱਤੇ ਪੂਰਾ ਸ਼ਬਦ ਹੈ ਜਿਹਦੇ ਵਿੱਚ ਹਜ਼ੂਰ ਸਮਝਾਉਂਦੇ ਪਾਈ ਉਸ ਅਗੰਮ ਅਪਾਰ ਕਾਲ ਪੁਰਖ ਵਾਹਿਗੁਰੂ ਨੂੰ ਹਰੀ ਨੂੰ ਸਿਮਰ ਜਿਹਨੂੰ ਸਿਮਰਨ ਨਾਲ ਤੇਰੇ ਦੁੱਖ ਮਿਟ ਜਾਣਗੇ। ਫਿਰ ਉਹਨੂੰ ਸਿਮਰ ਕੇ ਤੂੰ ਸਿੱਧਾ ਨਹੀਂ ਮਿਲ ਸਕਦਾ, ਉਹਦੇ ਅੱਗੇ ਅਰਦਾਸ ਕਰ ਉਹ ਤੈਨੂੰ ਸਤਿਗੁਰੂ ਪੁਰਖ ਨਾਲ ਮਿਲਾਵੇ। ਸਤਿਗੁਰੂ ਤੈਨੂੰ ਜੀਵਨ ਜਹਾਜ ਦੱਸਣਗੇ। ਸਤ ਸੰਗਤ ਇਹ ਨਿਰਮੋਲ ਝੂਠ ਹੈ, ਨਿਰਮੋਲ ਝੂਠ ਹੈ ਕਿ ਕੋਈ ਬੰਦਾ ਕਵੇ ਮੈਂ ਗੁਰਦੁਆਰੇ ਜਾਂਦਾ, ਮੰਦਰ ਜਾਂਦਾ, ਬਾਣੀ ਪੜ੍ਹਦਾ, ਮਸਜਿਦ ਜਾਂਦਾ, ਧਰਮ ਦੇ ਕਰਮ ਕਰ ਰਿਹਾ, ਮੇਰੇ ਦੁੱਖ ਸਾਰੇ ਮਿਟ ਜਾਣ। ਦੁੱਖ ਨਹੀਂ ਮਿਟਣਗੇ, ਦੁੱਖ ਰਹਿਣਗੇ, ਪਰ ਹਾਂ ਉਹ ਦੁੱਖ ਦੁੱਖ ਵਿੱਚ ਸੁੱਖ ਮਨਾਉਣ ਦੀ ਜਹਾਜ ਜਿਹੜੀ ਉਹ ਗੁਰੂ ਦੱਸਦਾ ਹੈਗਾ। ਦੁੱਖ ਆਉਣਗੇ ਜ਼ਰੂਰ, ਕਿਉਂਕਿ ਜਿਹਨਾਂ ਦੀ ਆਪਾਂ ਬਾਣੀ ਪੜ੍ਹ ਰਹੇ ਹਾਂ, ਜਿਸ ਸਰੀਰ ਵਿੱਚ ਸੰਸਾਰ ਵਿੱਚ ਉਹਨਾਂ ਨੇ ਜੀਵਨ ਵਸ਼ਰ ਕੀਤਾ, ਦੁੱਖਾਂ ਦਾ ਸਾਹਮਣਾ ਉਹਨਾਂ ਨੂੰ ਵੀ ਕਰਨਾ ਪਿਆ। ਅਸੀਂ ਆਪਣੇ ਦੁੱਖਾਂ ਤੱਕ ਸੀਮਤ ਹਾਂ। ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋਗੇ ਸਾਧ ਸੰਗਤ, ਉਹਨਾਂ ਨੂੰ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਪਰਿਵਾਰਕ ਤੌਰ 'ਤੇ ਕਸ਼ਟ ਜਿਹੜੇ ਨੇ, ਦੁੱਖ ਜਿਹੜੇ ਨੇ, ਮੁਸ਼ਕਲਾਂ ਜਿਹੜੀਆਂ ਨੇ, ਉਹਨਾਂ ਨੂੰ ਜ਼ਰੂਰ ਚੱਲਣਾ ਪਿਆ। ਪਰਿਵਾਰਕ ਤੌਰ 'ਤੇ ਮੁਸ਼ਕਲ ਭਗਤ ਕਬੀਰ ਸਾਹਿਬ ਨੂੰ ਵੀ ਆਉਂਦੀ ਹੈ। ਪਰਿਵਾਰਕ ਸੰਸਾਰਕ ਸਮਾਜ ਤੌਰ 'ਤੇ ਮੁਸ਼ਕਲ ਜਿਹੜੀ ਹੈ ਉਹ ਭਗਤਾਂ ਨੂੰ, ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਮਹਾਰਾਜ ਜੀ ਸਾਰਿਆਂ ਨੂੰ ਇਹ ਮੁਸ਼ਕਲ ਆਈਆਂ। ਔਰ ਸਾਧ ਸੰਗਤ ਦਾ ਰਾਜਨੀਤਿਕ ਤੌਰ 'ਤੇ ਵੀ ਉਹ ਮੁਸ਼ਕਲ ਆਈਆਂ। ਜੇ ਕੋਈ ਕਹੇ ਨਾਮ ਜਪ ਕੇ ਸਾਰੇ ਦੁੱਖ ਅਤੇ ਮੁਸ਼ਕਲਾਂ ਮਿਟ ਜਾਣ, ਇਹ ਨਿਰਮੋਲ ਝੂਠ ਹੈ। ਫਿਰ ਨਾਮ ਜਪ ਕੇ ਕੀ ਮਿਲਣਾ ਹੈ? ਹਜ਼ੂਰ ਕਹਿੰਦੇ ਨਾਮ ਤੈਨੂੰ ਦੁੱਖ ਅਤੇ ਸੁੱਖ, ਹਰਖ ਅਤੇ ਸੋਗ, ਖੁਸ਼ੀ ਅਤੇ ਗਮ ਉਹਦੇ ਵਿੱਚ ਜੀਣਾ ਸਿਖਾਏਗਾ। ਕਿਵੇਂ ਜੀਣਾ? ਦੁੱਖ ਆਉਣਾ ਚਾਹੀਦਾ। ਕਿਉਂ ਭਾਈ? ਦੁੱਖ ਆਉਣ ਨਾਲ ਰੱਬ ਦਾ ਨਾਮ ਚਿੱਤੇ ਆਉਂਦਾ। ਦੁੱਖ ਦਾਰੂ ਸੁੱਖ ਰੋਗ ਪਿਆ। ਸਤ ਸੰਗਤ, ਦੁੱਖ ਵੇਲੇ ਵਾਹਿਗੁਰੂ ਅੰਦਰੋਂ ਚਿੱਤੇ ਆਉਂਦਾ? ਪੈਲਸਾਂ ਵਿੱਚ ਦੱਸੋ ਕਿਹਨੂੰ ਚਿੱਤੇ ਆ ਰਿਹਾ? ਉੱਥੇ ਤਾਂ ਭੁੱਲ ਜਾਂਦਾ। ਜਦੋਂ ਪੈਲਸਾਂ ਵਿੱਚ ਵੀ ਕੋਈ ਗਾਉਣ ਵਾਲੇ ਲੱਗਦੇ, ਉਹ ਮਾੜਾ ਜਿਹਾ 2 ਮਿੰਟ ਦਾ ਧਾਰਮਿਕ ਗੀਤ ਇੱਕ ਨਾਮ ਕਰਦੇ ਨੇ, ਵੀ ਉਹ ਮਾੜਾ ਜਿਹਾ ਧਰਮ ਰੱਬ ਨੂੰ ਚੇਤੇ ਕਰ ਲਈ, ਉਸ ਤੋਂ ਬਾਅਦ ਫਿਰ ਸਾਰਾ ਹੀ ਦੂਜਾ ਚੱਲਦਾ ਖਾਣ ਪੀਣ। ਔਰ ਸਤ ਸੰਗਤ, ਦੁੱਖ ਵੇਲੇ ਰੱਬ ਦਾ ਨਾਮ ਚੇਤੇ ਆਉਂਦਾ, ਪਰ ਹਾਂ ਇਹ ਜ਼ਰੂਰ ਕਿਹਾ ਵੀ ਦੁੱਖ ਵੱਡਾ ਨਹੀਂ ਹੋਣਾ ਚਾਹੀਦਾ। ਦੁੱਖ ਮਿਟਣਗੇ ਕਿਹੜੇ? ਜਦੋਂ ਤੈਨੂੰ ਲੱਗਦਾ ਤੇਰੇ ਵੱਸ ਦਾ ਨਹੀਂ ਹੈ ਦੁੱਖ ਚੱਲਣਾ, ਜਦੋਂ ਤੈਨੂੰ ਐਂ ਲੱਗਦਾ ਤੇਰੀ ਮੁਸ਼ਕਲ ਜਿਹੜੀ ਉਹ ਤੇਰੇ ਕੋਲੋਂ ਹੱਲ ਨਹੀਂ ਹੋ ਰਹੀ, ਨਾ ਤੇਰੀ ਪਾਵਰ ਨਾਲ, ਨਾ ਪੈਸੇ ਨਾਲ, ਨਾ ਪੜ੍ਹਾਈ ਨਾਲ, ਨਾ ਅਕਲ ਨਾਲ, ਨਾ ਬੰਦਿਆਂ ਤੋਂ ਮੁਸ਼ਕਲ ਹੱਲ ਹੋ ਰਹੀ ਹੈ, ਦੁੱਖ ਵੱਡਾ ਨਹੀਂ ਹੋਣਾ ਚਾਹੀਦਾ। ਵੱਡੇ ਦੁੱਖ ਬੰਦੇ ਨੂੰ ਕਈ ਵਾਰ ਤੋੜ ਦਿੰਦੇ ਨੇ। ਉਹਦੇ ਵਾਸਤੇ ਹਜ਼ੂਰ ਨੇ ਕਿਹਾ ਨਾਮ ਜਪ ਅਰਦਾਸ ਕਰ, ਭਾਈ ਤੇਰੇ ਦੁੱਖ ਮਿਟ ਜਾਣਗੇ। ਜਿਹੜੀ ਮੁਸ਼ਕਲ ਤੇਰੇ ਲਈ ਅਤ ਮੁਸ਼ਕਲ ਬਣੀ ਹੋਈ ਹੈ, ਉਹਦੇ ਲਈ ਨਾਮ ਜਪ ਉਹਦਾ ਹੱਲ ਉਸ ਵਕਤ ਰੱਬ ਕਰ ਦੇਗਾ, ਤੈਨੂੰ ਤੱਤੀ ਵਾਹ ਵੀ ਨਹੀਂ ਲੱਗਣ ਦੇਗਾ। ਇਹ ਰੱਬ ਦੇ ਨਾਮ ਦੀ ਵਡਿਆਈ ਹੈ ਭਾਈ। ਪਰ ਨਾਲ ਇਹ ਵੀ ਸਿਖਾਉਣਗੇ, ਜਦੋਂ ਗੁਰੂ ਕੋਲ ਜਾਓਗੇ ਗੁਰੂ ਸਿਖਾਏਗਾ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਭਾਈ ਦੋਏ ਚੀਜ਼ਾਂ ਨੇ, ਇਹਦੇ ਵਿੱਚ ਰਹਿਣਾ ਪੈਣਾ। ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ। ਇਹਦੇ ਵਿੱਚ ਰਹਿੰਦਿਆਂ ਵਾਹਿਗੁਰੂ ਸਿਮਰ, ਉਹ ਦੁੱਖ ਤੈਨੂੰ ਦੁਖੀ ਨਹੀਂ ਕਰ ਸਕਣਗੇ। ਤਾਂ ਹਜ਼ੂਰ ਅੱਜ ਬਖਸ਼ਿਸ਼ ਕਰ ਰਹੇ ਹਨ, ਭਾਈ ਰੱਬ ਦਾ ਹਰੀ ਦਾ ਨਾਮ ਸਿਮਰੋ, ਉਹਨੂੰ ਸਿਮਰਿਆਂ ਦੁੱਖ ਮਿਟ ਜਾਂਦੇ ਨੇ, ਪਰ ਫਿਰ ਤੁਹਾਨੂੰ ਸਤਿਗੁਰੂ ਤੱਕ ਪਹੁੰਚ ਕਰਨੀ ਪਏਗੀ। ਗੁਰੂ ਤੁਹਾਨੂੰ ਦੱਸੇਗਾ ਕਿਵੇਂ ਜੀਵਨ ਜਿਉਣਾ ਹੈ। ਫਿਰ ਰੱਬ ਨੂੰ ਅਰਦਾਸ ਕਰ, ਮੇਰਾ ਸਤਿਗੁਰੂ ਨਾਲ ਮਿਲਾਪ ਹੋਵੇ। ਆਓ ਆਪਾਂ ਇਸ ਚੀਜ਼ ਨੂੰ ਬੁੱਝੀਏ ਥੋੜ੍ਹੇ ਮਿੰਟਾਂ ਵਿੱਚ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਕਿ ਗੁਰੂ ਮਿਲਿਆ ਕੀ ਸੋਝੀ ਮਿਲਦੀ ਹੈ। ਗੁਰੂ ਸਰੀਰ ਤੇ ਸੁਰਤੀ ਨੂੰ ਕਿਵੇਂ ਅਲੱਗ ਅਲੱਗ ਸਮਝਾ ਦਿੰਦਾ। ਸਰੀਰ ਸੰਸਾਰ ਵਿੱਚ ਰਹਿੰਦਾ, ਸੁਰਤ ਸ਼ਬਦ ਨਾਲ ਜੁੜਨ ਨਾਲ ਕੀ ਹੁੰਦਾ। ਇੱਕ ਵਾਰ ਪਿਆਰ ਸਹਿਤ ਜਿੰਨੇ ਸਰੀਰ ਜੁੜ ਬੈਠੇ ਹੋ ਜਾਂ ਘਰਾਂ ਵਿੱਚ ਵੀ ਜੁੜੇ ਹੋ, ਮਨੋਵਿਰਤੀ ਇਕਾਗਰ ਕਰਕੇ ਹਾਜ਼ਰੀ ਲਵਾਓ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ ਘਰ ਦੂਜਾ।
ਜੈਤ ਸਰੀ ਰਾਗ ਹੈ, ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ। ਇਸ ਪਾਵਨ ਸ਼ਬਦ ਨੂੰ ਸੁਰ ਤੇ ਤਾਲ ਵਿੱਚ ਗਾਉਣ ਲੱਗਿਆਂ ਘਰ ਦੂਜੇ ਵਿੱਚ ਗਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਅਦੁੱਤੀ ਹੈ, ਸਰਵ ਵਿਆਪਕ ਹੈ, ਓਮਨੀਪੋਟੈਂਟ ਹੈ, ਸਰਵ ਸ਼ਕਤੀਮਾਨ ਹੈ, ਭਾਈ ਉਹ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਬੰਨਿਆ ਹੋਇਆ, ਉਹ ਸਤਿਗੁਰੂ ਜੀ ਦੀ ਕਿਰਪਾ ਪ੍ਰਸਾਦ ਗ੍ਰੇਸ ਕਰਮ ਬਖਸ਼ਿਸ਼ ਨਾਲ ਮਿਲਦਾ ਹੈ।
ਹਰ ਹਰ ਸਿਮਰਹੁ ਅਗਮ ਅਪਾਰਾ।
ਹੁਣ ਮਹਾਰਾਜ ਸਮਝਾਉਂਦੇ ਭਾਈ ਉਸ ਅਗਮ ਨੂੰ। ਅਗਮ ਦਾ ਅਰਥ ਹੈ ਜਿੱਥੋਂ ਤੱਕ ਪਹੁੰਚ ਨਹੀਂ ਹੈ, ਕੋਈ ਪਹੁੰਚ ਤੋਂ ਬਾਹਰ ਹੈ, ਅਪਾਰ, ਜਿਸ ਦਾ ਪਰਲਾ ਪਾਸਾ ਨਜ਼ਰ ਨਹੀਂ ਆ ਸਕਦਾ ਕਿ ਰੱਬ ਇੱਥੋਂ ਤੱਕ ਹੈ ਜੀ, ਰੱਬ ਦੀ ਹੋਂਦ ਇੱਥੋਂ ਤੱਕ ਹੈ, ਰੱਬ ਦੀ ਤਾਕਤ ਇੱਥੋਂ ਤੱਕ ਹੈ, ਉਦੋਂ ਕੋਈ ਪਰਲਾ ਪਾਸਾ ਨਹੀਂ, ਉਹ ਅਪਾਰ ਹੈ। ਉਸ ਹਰੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਨਾ ਕਰੋ।
ਜਿਸ ਸਿਮਰਤ ਦੁੱਖ ਮਿਟੈ ਹਮਾਰਾ।
ਕਹਿੰਦੇ ਭਾਈ ਜਿਸ ਨੂੰ ਸਿਮਰਨ ਦੇ ਨਾਲ, ਜਿਹਨੂੰ ਯਾਦ ਕਰਨ ਨਾਲ, ਜਿਸ ਦਾ ਸਿਮਰਨ ਅਰਾਧਨ ਕਰਨ ਨਾਲ ਦੁੱਖ ਮਿਟੈ ਹਮਾਰਾ। ਹਮਾਰਾ ਦਾ ਅਰਥ ਵਿਦਵਾਨਾਂ ਨੇ ਮੇਰਾ ਵੀ ਕੀਤਾ ਵੀ ਸਾਡਾ ਦੁੱਖ ਉਹਦੇ ਨਾਲ ਮਿਟ ਜਾਏਗਾ। ਹਮਾਰਾ ਦਾ ਅਰਥ ਹਮਾਂ ਤੋਂ, ਹੋਮੇ ਤੋਂ ਪੈਦਾ ਹੋਇਆ ਰੋਗ ਵੀ ਹੈ। ਹੋਮੇ ਸਭ ਤੋਂ ਵੱਡਾ ਰੋਗ ਹੈ, ਹੋਮੇ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਭਾਈ ਤੂੰ ਰੋਜ਼ ਨਾਮ ਜਪ, ਗੁਰੂ ਕੋਲ ਸੇਵਾ ਕਰ, ਇਹ ਤੇਰਾ ਸਭ ਤੋਂ ਵੱਡਾ ਦੁੱਖ ਹੋਮੇ ਵਾਲਾ ਫਿਰ ਮਿਟ ਜਾਏਗਾ।
ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ।
ਕਹਿੰਦੇ ਭਾਈ ਦੁੱਖ ਤੋਂ ਬਾਅਦ ਜਿਹੜਾ ਸੁੱਖ ਮਿਲਣਾ ਹੈ ਨਾ, ਉੱਥੋਂ ਤੱਕ ਪਹੁੰਚਣ ਵਾਸਤੇ ਕੀ ਕਰ, ਉਸ ਹਰੀ ਪਰਮਾਤਮਾ ਅਕਾਲ ਪੁਰਖ ਜੋ ਸਰਵ ਵਿਆਪਕ ਹੈ, ਜਿਹੜਾ ਤੇਰੇ ਅੰਦਰ ਵੀ ਵਸਿਆ ਹੋਇਆ, ਜਿਹਦਾ ਵਾਸਾ ਸਾਰਿਆਂ ਵਿੱਚ ਹੈ, ਉਹਦੇ ਅੱਗੇ ਧਿਆਨ ਧਰਕੇ ਅਰਦਾਸ ਕਰ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਸਤਿਗੁਰ ਪੁਰਖ ਨਾਲ ਮਿਲਾਓ, ਮੈਨੂੰ ਸਤਿਗੁਰੂ ਨਾਲ ਜੋੜੋ। ਕਿਉਂ ਭਾਈ, ਗੁਰੂ ਨੂੰ ਮਿਲਣ ਦੇ ਨਾਲ ਸੁੱਖ ਪ੍ਰਾਪਤ ਹੋਏਗਾ। ਭਾਵ ਜਿਹੜੇ ਮਾਨਸਿਕ ਰੋਗ ਨੇ ਮਨ ਦੇ ਅੰਦਰ, ਉਹ ਦੂਰ ਹੋਣਗੇ। ਜੋ ਮਨ ਦੇ ਅੰਦਰ ਜਨਮਾਂ ਜਨਮਾਂ ਤੋਂ ਰੋਗ ਲੱਗੇ ਹੋਏ ਨੇ, ਉਹਨੂੰ ਕਿਵੇਂ ਧੋਣਾ, ਉਹ ਦੁੱਖ ਕਿਵੇਂ ਮਿਟ ਕੇ ਸੁੱਖ ਵਿੱਚ ਤਬਦੀਲ ਹੋਣ, ਉਹ ਸਿਰਫ ਗੁਰੂ ਦੱਸੇਗਾ। ਉਹ ਦੁੱਖ ਕਿਹੜੇ ਨੇ, ਇਕੱਲੇ ਬਾਹਰੀ ਤੌਰ 'ਤੇ ਆ ਨਹੀਂ ਜਿਹੜੇ ਆਪਾਂ ਨੂੰ ਛੋਟੇ ਮੋਟੇ ਬਾਹਰੀ ਤੌਰ 'ਤੇ ਸਰੀਰਕ ਦੁੱਖ ਨਜ਼ਰ ਆ ਰਹੇ। ਸਭ ਤੋਂ ਵੱਡੇ ਦੁੱਖਾਂ ਦਾ ਜ਼ਿਕਰ ਕੀਤਾ ਹਜ਼ੂਰ ਨੇ। ਕਹਿੰਦੇ ਭਾਈ ਇੱਕ ਤਾਂ ਜਨਮ ਮਰਨ, ਫਿਰ ਗਰਭ ਨਾ ਦੁੱਖ, ਇਹ ਸਭ ਤੋਂ ਵੱਡਾ ਦੁੱਖ ਹੈ। ਦੂਜਾ, ਇਹ ਦੁੱਖ ਤੈਨੂੰ ਤਾਂ ਹੋ ਰਿਹਾ, ਪਿਛਲੇ ਕਈ ਜਨਮਾਂ ਤੋਂ ਤੇਰੇ ਦੁੱਖ ਤੇ ਰੋਗ ਤੈਨੂੰ ਨਾਲ ਚਿੰਬੜੇ ਹੋਏ ਨੇ। ਪਿਛਲੇ ਕਈ ਜਨਮਾਂ ਤੋਂ ਇਹ ਦੁੱਖ ਰੋਗ ਤੇਰੇ ਨਾਲ ਆ ਰਹੇ ਨੇ। ਵੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਹਾ ਲੋਭ, ਧਰੋਹ, ਯਾਹੂ ਜੁਗਤ ਬਿਹਾਨੇ ਕਈ ਜਨਮ तेरे कई जन्म इन्हों दुखों नाल लंघे, तेनू वैर करना किसी स्कूल च नहीं सिखाया, तू सिख गया लोगों को, तेनू विरोध करना किसी ने नहीं सिखाया, तू सिख गया, तेनू झूठ बोलना किसी ने नहीं सिखाया, तू सिख गया, तेनू विकार भोगने किसी ने नहीं सिखाए, मना तू भोग रहा, तू लोभ विच ग्रसिया हुए, झूठ बोलना किसी ने नहीं सिखाया, बोल रहा, चोरी करनी किसी ने नहीं सिखाई, तू चोरी करना, ये सारे रोगों का इलाज किसी बंदे कोल नहीं है। माफ करो, चोरों नू अपराधियों नू फड़ के जेल में दिता जा सकता है, कोई पुलिस पकड़ के केस चलाउंदी है फिर उन्हें जेल हो जाती है, गुस्सा न करो, लखां करोड़ां चो शायद कोई एक अद्धा बंदा जेल विच्चों बाहर आके सुधरिया होवे, अदरवाइज उत्ते जेल में जानना कोई चोरी नहीं छड़दा। कई बंदे ने केस कढ़ा के वेखो, उन्हां उत्ते एक नहीं कई कई चोरी के केस, जदों बाहर आ गए फिर चोरी की, जदों बाहर आ गए फिर उन्हां ते परचा हो गया, जदों बाहर आ गए फिर वैर विरोध किया, दस दस साल जेल में रह के फिर आके बाहर बंदे मार दिते। क्यों भाई? इंसानियत नहीं किसी ने सिखाई, और हुण ते कम ही होर चल रहा, उत्थे बैठे अपराध हो ही जा रहे। इसलिए जे अपराधां तो दुखां तो इन्हां रोगां तो कोई विचार सकदा, इन्हां चोरियां तो कोई जीवन सुधार सकदा, वह फिर गुरु समझाउंदा, भाई ये जन्म चोरियां वास्ते नहीं मिलिया तैनू, ये जन्म बंदे मारन वास्ते, किसी का वैर विरोध करने वास्ते, झूठ बोलन वास्ते, इस वास्ते जन्म नहीं मिलिया। एक गुरु फिर सोझ ही दिंदा, क्यों सतगुरु नूं मिलना, गुर मिले सुख होई राम क्यों होएगा, क्योंकि सिर्फ गुरु ने समझाउणा, भई प्राप्त मनुख दे हुरिया, गोविंद मिलन की ए तेरी वरिया। पढ़ो, अवर काज तेरे किते न काम, मिल साध संगत भज केवल। सिर्फ गुरु ने समझाउणा, तेरे कई जन्म इन्हां कम्मां च लंघे होए, कई जन्म पै कीट पतंगा, बड़ी लंबी सजा, कई जन्म गजमीन कुरंग, कई जन्म पंखी सर्प होयो, कई जन्म है विर वृख जोयो, मिल जगदीश मिलन की वरिया। ये सिर्फ गुरु ने समझाने। सज्जन ठग बंदे मार के खूह विच नपदा रहा, गुरु ने समझाया, भाई एक कर्म तू लोकां तो छपा लेने, रब तो नहीं छपा सकता, तेरे नाल जाणगे दरगाह विच, आ सजा तेनू भुगतनी पैणी। गुरु ने फिर उस अपराधी नू, उस पापी बंदे नू संत बना दिता। इसलिए हजूर कहने, भाई रब कोलों मंग, तेनू गुरु मिल जाए, क्यों? गुर मिले सुख होई राम, तेनू गुरु जन्म मरण दे दुख तो बचा के वड्डे सुख विच जोड़ देंगे।
हर गुण गावो मीत हमारे।
कहते भाई उस अकाल पुरख वाहिगुरु परमात्मा दे गुण गाओ। ये चीज फिर गुरु समझाएगा कि हे भाई इदा अपने हिरदे वे ध्यान धरके उनू याद कर, जिवें तू अपने परिवार बच्चिया नाल प्यार कर दे, इदा याद कर जिवें तेरी प्रीत एक दुनियावी सोना संभण वास्ते लगी हुई है, किन्ना उन्हू संभाल के रखदे। जे किसी ने गलवे सोने की चैन पाई होवे ना, सोने का गहना पाया होवे, मेले विच जाणगियां भैणा ते सियाणी सुहाणी ओयो है जिहड़ी मेला वेखदे आ, बाजार विच घूमदे आ, समान खरीददे आ, वार वार अपनी चैन नूं टोह के वेखदी वे हैगी है, डिग ते नहीं पई, किसी ने खोल ते नहीं लई चैन, सियाणी सुहाणी की यह साध संगत निशानी है, उन्हें अपने गहने का ध्यान रखनी वारी तौर पर कि यह गहना डिगते नहीं पिया, चैन है भाई, क्यों? वह सब नालों कीमती है, उहदे कोल ऐं लगदा है पर्स विच जे दो चार दस भी हजार रुपया, उहदे नालों भी कीमती चीज, पर्स नालों भी कीमती चैन है सोने की। इसलिए वार वार वह सोने नूं टोह के वेखेगा। एदां गुरु सोझी दिंदे नाम कीमती है, संसार विच विहार वे दुनिया विच घूमण वालिया मेले वेखण वालिया तुरदियां फिरदियां संसार परिवार कारोबार विच मन नूं टोके वेख, वाहिगुरु जप, वाहिगुरु जप, तेरी सुरती च याद रवे रब दी। ये फिर कौन समझाउंदा? गुरु ही समझाएगा। जिवें गल विच पाई हुई चैन दा ध्यान है, एदां हिरदे विच नाम दा ध्यान रहिंदा है।
हर हर नाम रखो और तारे।
फिर वाहेगुरु जी दे नाम नू और तारे दा अर्थ है हिरदे दे अंदर धारण कर।
हर हर अमृत बचन सुनावो गुर मिले प्रगट होई राम।
कहते फिर ओदे बचना विच भी अमृत नाम, ओदे बोलना विच भी नाम, वो किसे नू सुनाउंदा सुनदा ते वार वार कहिंदे मैनू रब दा कोई बचन सुना, कोई रब दी गल सुनाओ। कदे वेख्यो तुहाडे मन नू सुकून उदो ही आउणा है जदों कोई रब दी गुरु दी बात करोगे। घंटियां बद्दी निंदिया करी जाओ किसे दी, कहानियां छेड़ लो किसे रिश्तेदार दी, कहानियां छेड़ लो किसे होर राजिया दी, निंदिया करन तों बाद घंटियां बद्दी तुहाडे मन नू सुकून नहीं। जदों पंज मिंट कोई रब दी गुरु दी गल करोगे सुकून आएगा। ਤਾਂ ਹਜ਼ੂਰ ਸਮਝਾਉਂਦੇ ਭਾਈ ਫਿਰ ਇੱਕੋ ਚੀਜ਼ ਸੁਰਤੀ ਮੰਗਦੀ ਹੈ ਕਿ ਮੈਨੂੰ ਕੋਈ ਰੱਬ ਦਾ ਬਚਨ ਸੁਣਾਓ। ਇਹ ਚੀਜ਼ ਗੁਰ ਮਿਲੇ ਪ੍ਰਗਟ ਹੋਈ ਰਾਮ, ਗੁਰੂ ਦੇ ਰਾਹੀਂ ਹੀ ਸੁਰਤੀ ਵਿੱਚ ਇਹ ਸੋਚ ਪ੍ਰਗਟ ਹੁੰਦੀ ਹੈ ਕਿ ਮੈਨੂੰ ਕੋਈ ਗੁਰੂ ਦਾ ਬਚਨ ਸੁਣਾਵੇ, ਮੈਨੂੰ ਕੋਈ ਗੁਰੂ ਦੀ ਬਾਤ ਸੁਣਾਵੇ, ਮੈਨੂੰ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ। ਜਦੋਂ ਸੰਸਾਰੀ ਗੱਲਾਂ ਤੋਂ ਲੋਕ ਅੱਕ ਜਾਂਦੇ ਨੇ, ਇਹ ਬਜ਼ੁਰਗ ਮੈਂ ਕਹਿੰਦੇ ਸੁਣਿਓ, ਕਹਿੰਦੇ ਚਲੋ ਛੱਡੋ ਹੁਣ ਕੋਈ ਰੱਬ ਦੀ ਗੱਲ ਕਰੋ ਯਾਰ, ਛੱਡੋ ਕੋਈ ਗੁਰੂ ਦੀ ਗੱਲ ਕਰੋ। ਕਿਉਂ? ਸੰਸਾਰ ਦੀਆਂ ਗੱਲਾਂ ਵਿੱਚ ਸਕੂਨ ਨਹੀਂ, ਇਹ ਗੁਰੂ ਕੋਲੋਂ ਹੀ ਬਖਸ਼ਿਸ਼ ਮਿਲਦੀ ਹੈ।
ਮਦ ਸੂਦਨ ਹਰ ਮਾਧੋ ਪ੍ਰਾਣਾ।
ਕਹਿੰਦੇ ਫਿਰ ਉਹ ਰਾਕਸ਼ਸਾਂ ਦਾ ਵੱਧ ਕਰਨ ਵਾਲਾ, ਫਿਰ ਉਹ ਮਾਇਆ ਦਾ ਪਤੀ, ਭਾਵ ਰੱਬ ਪਰਮਾਤਮਾ ਮਧੂਸੂਦਨ ਮਾਧੋ ਪ੍ਰਾਣ ਭਾਵ ਹਿਰਦੇ ਵਿੱਚ ਵਸਣ ਲੱਗ ਪੈਂਦਾ। ਜਿਵੇਂ ਸਵਾਸ ਸਰੀਰ ਲਈ ਜ਼ਰੂਰੀ ਨੇ, ਇੱਦਾਂ ਸੁਰਤੀ ਨੂੰ ਗੁਰੂ ਸਮਝਾ ਦਿੰਦਾ, ਨਾਮ ਤੇਰੇ ਲਈ ਜ਼ਰੂਰੀ ਹੈ ਭਾਈ, ਨਾਮ ਤੋਂ ਬਗੈਰ ਨਹੀਂ ਗੱਲ ਮਿਲੇਗੀ, ਤੂੰ ਨਾਮ ਜਪ ਤੈਨੂੰ ਸੁੱਖ ਮਿਲੇਗਾ। ਇਹਨੂੰ ਹਜ਼ੂਰ ਫਿਰ ਸਮਝਾਉਂਦੇ, ਭਾਈ ਜਦੋਂ ਤੂੰ ਨਾਮ ਜਪੇਗਾ ਤੈਨੂੰ ਉਸ ਸੁਰਤੀ ਨੂੰ ਉਹ ਆਨੰਦ ਮਿਲੇਗਾ ਜਿਹੜਾ ਪਦਾਰਥਾਂ ਵਿੱਚੋਂ ਸੰਸਾਰ ਦੀਆਂ ਬਾਤਾਂ ਵਿੱਚੋਂ ਨਹੀਂ। ਜਿਵੇਂ ਸਰੀਰ ਚੱਲਣ ਲਈ ਸਵਾਸ ਜ਼ਰੂਰੀ, ਇੱਦਾਂ ਤੈਨੂੰ ਸਮਝ ਆ ਜਾਏਗੀ ਸੰਸਾਰ ਵਿੱਚ ਸੁੱਖ ਲੈਣ ਲਈ ਰੱਬ ਦਾ ਨਾਮ ਜ਼ਰੂਰੀ ਹੈ।
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ।
ਕਹਿੰਦੇ ਫਿਰ ਮਨ ਨੂੰ ਵੀ ਤਨ ਨੂੰ ਵੀ, ਮਨ ਨੂੰ ਮਿੱਠਾ ਲੱਗਣ ਲੱਗ ਜਾਏਗਾ ਨਾਮ। ਫਿਰ ਜਦੋਂ ਪ੍ਰਾਣਾਂ 'ਚ ਵਸਿਆ, ਜਿਵੇਂ ਜ਼ਰੂਰੀ ਚੀਜ਼ ਸਮਝ ਗਈ ਨਾ ਕਿ ਸਵਾਸ ਜ਼ਰੂਰੀ ਹੈ ਭਾਈ, ਸਰੀਰ ਦੀ ਤੰਦਰੁਸਤੀ ਜ਼ਰੂਰੀ ਹੈ, ਇੱਦਾਂ ਫਿਰ ਗੁਰੂ ਸਮਝਾ ਦਿੰਦਾ ਨਾਮ ਜ਼ਰੂਰੀ ਹੈ। ਗੁਰੂ ਫਿਰ ਭੇਤ ਦੱਸਦਾ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨੈ ਚੁੱਕੇ, ਗੁਰ ਇਹ ਭੇਦ ਵਤਾਵੇ। ਗੁਰੂ ਫਿਰ ਇਹ ਕੁੱਝਾ ਭੇਦ ਦੱਸਦਾ ਔਰ ਫਿਰ ਗੁਰੂ ਹੀ ਸਮਝਾਉਂਦਾ ਕਿ ਸਾਰ ਸੰਭਾਲੇ ਨਿਤ ਪ੍ਰਤ ਪਾਲੇ, ਪ੍ਰੇਮ ਸਹਿਤ ਗਣ ਲਾਵੇ। ਭਾਈ ਉਹ ਤੇਰੀ ਸਾਰ ਸੰਭਾਲ ਕਰੇਗਾ, ਉਹ ਵੀ ਤੈਨੂੰ ਫਿਰ ਪਿਆਰ ਕਰੇਗਾ ਜਦੋਂ ਤੂੰ ਪ੍ਰੇਮ ਨਾਲ ਉਹਨੂੰ ਸਿਮਰੇਗਾ। ਜਦੋਂ ਤੈਨੂੰ ਉਹ ਮਿੱਠਾ ਲੱਗਣ ਲੱਗ ਪਿਆ ਨਾ, ਉਹ ਵੀ ਫਿਰ ਤੈਨੂੰ ਪਿਆਰ ਕਰੇਗਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਦਾਸੀਆਂ ਕਰਦੇ ਹੋ ਜੈਨ ਤੋਂ ਵਾਪਸ ਆਏ ਨਾ, ਪਹਿਲੀ ਉਦਾਸੀ, ਤਾਂ ਹਜ਼ੂਰ ਨੂੰ ਰਸਤੇ ਵਿੱਚ ਇੱਕ ਦਰਖਤ ਦੀ ਛਾਵੇ ਬੈਠਿਆ ਦੂਰ ਨਜ਼ਰ ਪਈ ਤੇ ਇੱਕ ਬੰਦਾ ਤੁਰਿਆ ਹੁੰਦਾ। ਉਹਨੇ ਸਿਰ ਤੇ ਵੱਡਾ ਸਾਰਾ ਛਾਬਾ ਚੁੱਕਿਆ, ਹੱਥ ਵਿੱਚ ਤੱਕੜ ਪਕੜਿਆ। ਹਜ਼ੂਰ ਕਹਿੰਦੇ ਨੇ ਮਰਦਾਨਿਆ, ਉਹ ਬੰਦਾ ਵਾਹ ਦਾਈ ਤੁਰਿਆ ਆਉਂਦਾ, ਕੀ ਕੰਮ ਕਰਦਾ ਹੋਏਗਾ? ਕਹਿੰਦੇ ਮਹਾਰਾਜ ਉਹਦੇ ਪਹਿਰਾਵੇ ਤੋਂ ਲੱਗਦਾ ਵੀ ਸਿਰ ਤੇ ਛਾਬਾ ਚੁੱਕੇ, ਹੱਥ ਵਿੱਚ ਤੱਕੜ ਹੈ, ਜ਼ਰੂਰ ਕੋਈ ਸੌਦੇ ਵੇਚਦਾ ਹੋਣਾ। ਜਦੋਂ ਹਜ਼ੂਰ ਦੇ ਕੋਲ ਆ ਗਿਆ, ਉਹਨੇ ਵੀ ਦਰਖਤ ਦੀ ਛਾਂ ਵੇਖ ਕੇ ਸਿਰ ਤੋਂ ਛਾਬਾ ਲਾਇਆ, ਭੋਏ ਰੱਖ ਦਿੱਤਾ, ਸਾਧੂਆਂ ਵਾਲਾ ਭੇਖ ਵੇਖ ਕੇ ਉਹਨੇ ਨਮਸਕਾਰ ਕਰਤੀ। ਭਾਈ ਮਰਦਾਨਾ ਕਹਿੰਦੇ ਨੇ, ਭਾਈ ਜਿਹਨੂੰ ਮੱਥਾ ਟੇਕਿਆ ਪਤਾ ਜੇ ਕੌਣ ਹੈ? ਉਹ ਕਹਿੰਦਾ ਨਹੀਂ ਪਤਾ ਨਹੀਂ ਹੈ। ਤੇ ਭਾਈ ਮਰਦਾਨਾ ਜੀ ਬੋਲੇ, ਕਹਿੰਦੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਨਾਮ ਸੁਣ ਕੇ ਉਹਨੇ ਵਡਿਆਈ ਬੜੀ ਸੁਣੀ ਸੀ ਕਿ ਇਹੀਓ ਗੁਰੂ ਹੈ ਜਿਹੜਾ ਪਿੱਛੇ ਦੇਪਾਲਪੁਰ ਦੀ ਰਿਆਸਤ ਵਿੱਚ ਕਿਸੇ ਕੋਹੜੀ ਨੂੰ ਤੰਦਰੁਸਤ ਕਰਕੇ ਆਏ, ਜਿਹਨੇ ਕੋਹੜੀ ਨੂੰ ਜੀਵਨ ਜਹਾਜ਼ ਸਮਝਾ ਦਿੱਤੀ ਹੈ। ਭਾਈ ਉਸ ਰੱਬ ਨੂੰ ਜਪ, ਕਿਉਂ ਤੈਨੂੰ ਰੋਗ ਲੱਗੇ ਹੋਏ ਨੇ? ਮਹਿਮਾ ਵਡਿਆਈ ਸੁਣਨ ਤੋਂ ਬਾਅਦ ਉਹ ਬੰਦੇ ਨੇ ਫਿਰ ਮੱਥਾ ਟੇਕਿਆ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ, ਪਾਤਸ਼ਾਹ ਕਿਰਪਾ ਕਰੋ, ਪਤਾ ਨਹੀਂ ਜ਼ਿੰਦਗੀ ਵਿੱਚ ਦੁਬਾਰਾ ਤੁਹਾਡੇ ਨਾਲ ਮਿਲਾਪ ਹੋਵੇ ਜਾਂ ਨਾ ਹੋਵੇ, ਆਹ ਤਾਂ ਸਬੱਬੀ ਮੇਰੇ ਭਾਗ ਚੰਗੇ ਰਸਤੇ ਵਿੱਚ ਤੁਹਾਡੇ ਦੀਦਾਰ ਹੋ ਗਏ, ਹੇ ਸਤਿਗੁਰੂ ਮੈਨੂੰ ਕੋਈ ਸੋਝ ਹੀ ਦਿਓ, ਮਹਾਰਾਜ ਮੈਨੂੰ ਸੁੱਖ ਮਿਲੇ, ਮੇਰਾ ਜੀਵਨ ਸਫਲ ਹੋਵੇ। ਹਜ਼ੂਰ ਨੇ ਫਿਰ ਸੋਝ ਹੀ ਦਿੱਤੀ, ਸਤਿਗੁਰੂ ਕਿਉਂ ਮਿਲਦਾ? ਗੁਰੂ ਪਹਿਲਾਂ ਜੀਵਨ ਜਾਚ ਦੱਸਦਾ, ਇਹ ਸਿਖਾਉਂਦਾ ਭਾਈ ਆਹ ਚੀਜ਼ਾਂ ਛੱਡ। ਸਤਸੰਗਤ ਅਸੀਂ ਛੱਡਣ ਨੂੰ ਤਿਆਰ ਨਹੀਂ, ਅਸੀਂ ਇਹ ਚਾਹੁੰਦੇ ਵੀ ਆਹ ਚੀਜ਼ਾਂ ਸਾਨੂੰ ਕਿੱਤਾ ਕਰਾਇਆ ਕੋਈ ਦੇ ਦੇ, ਮੈਨੂੰ ਨਾ ਕੋਈ ਕਵੇ ਵੀ ਤੂੰ ਆਹ ਵੀ ਚੀਜ਼ ਛੱਡ ਦੇ, ਆਹ ਵੀ ਛੱਡ ਦੇ। ਅਸੀਂ ਡੇਰਾ ਹੀ ਉਹ ਲੱਭਦੇ ਹਾਂ ਜਿੱਥੇ ਛਡਾਵੇ ਕੋਈ ਨਾ ਕੁਝ ਵੀ। ਪਹਿਲਾਂ ਗੁਰੂ ਛਡਾਉਂਦਾ ਭਾਈ ਆਹ ਚੀਜ਼ਾਂ ਛੱਡੋ, ਤੁਹਾਨੂੰ ਤਿਆਗਣੀਆਂ ਪੈਣਗੀਆਂ। ਡਾਕਟਰ ਦਵਾਈ ਦੇਣ ਲੱਗਿਆਂ ਪਹਿਲਾਂ ਪਰਹੇਜ਼ ਦੱਸਦਾ ਗੁਰੂ, ਪਹਿਲਾਂ ਛਡਾਉਂਦਾ ਆਹ ਚੀਜ਼ਾਂ ਛੱਡ। ਸਾਧੋ ਮਨ ਕਾ ਮਾਣ ਤਿਆਗੋ, ਕਾਮ ਕਰੋ ਸੰਗਤ ਦੁਰਜਨ ਕੀ ਤਨ ਤੇ ਐਨ ਸੁਭਾਗੋ। ਗੁਰੂ ਪਹਿਲਾਂ ਛਡਾਉਂਦਾ ਆਹ ਚੀਜ਼ਾਂ ਛੱਡ ਭਾਈ। ਹਜ਼ੂਰ ਨੇ ਕਿਹਾ ਕੀ ਕੰਮ ਕਰਦਾ? ਕਹਿੰਦਾ ਮਹਾਰਾਜ ਪਿੰਡ ਪਿੰਡ ਘੁੰਮ ਕੇ ਸੌਦੇ ਵੇਚਦੇ। ਸਾਹਿਬ ਨੇ ਕਿਹਾ ਕਿਰਤ ਨਾਲ ਵਈ ਮੰਨੀ ਨਾ ਕਰੀ, ਫਿਰ ਰੱਬ ਦੀ ਥੋੜੀ ਕੀਤੀ ਕੀਰਤੀ ਵੀ ਰੱਬ ਨੂੰ ਪ੍ਰਵਾਨ ਹੋ ਜਾਏਗੀ। ਤੇਰਾ ਥੋੜਾ ਜਪਿਆ ਨਾਮ ਵੀ ਰੱਬ ਨੂੰ ਚੰਗਾ ਲੱਗੇਗਾ, ਉਹ ਤੈਨੂੰ ਪਿਆਰ ਕਰਨ ਲੱਗ ਜਾਏਗਾ, ਤੇਰਾ ਜਨਮ ਸਫਲ ਹੋ ਸਕਦਾ। ਪਰ ਪਹਿਲੀ ਗੱਲ ਕਿਰਤ ਨਾਲ ਵਈ ਮੰਨੀ ਨਾ ਕਰੀ, ਤੂੰ ਤੱਕੜ ਤੋਲਦਾ ਘੱਟ ਨਾ ਤੋਲੀ ਕਦੇ। ਪਹਿਲੀ ਗੱਲ ਕਿਰਤ ਨਾਲ ਬੇਈਮਾਨੀ ਨਹੀਂ ਕਰਨੀ। ਜਿਹੜਾ ਵੀ ਬੰਦਾ ਜਿਹੜੀ ਕਿਰਤ ਕਰ ਰਿਹਾ ਆਪਣੀ ਕਿਰਤ ਨਾਲ ਬੇਈਮਾਨੀ ਨਾ ਕਰੋ। ਸਭ ਤੋਂ ਪਹਿਲਾਂ ਇਹ ਧਰਮ ਹੈ, ਇਹ ਨਹੀਂ ਕਿ ਆਪਾਂ ਪਾਠ ਕਰਵਾ ਲਿਆ, ਅਖੰਡ ਪਾਠ ਸਾਹਿਬ ਹਰੇਕ ਸਾਲ ਕਰਾਉਂਦੇ ਹਾਂ, ਆਹ ਵੀ ਪਾਠ ਹਰੇਕ ਸਾਲ ਕਰੀਦਾ, ਆਹ ਵੀ ਗੁਰਦੁਆਰੇ ਜਾਈਦਾ, ਦਾਨ ਵੀ ਦੇਈਦਾ। ਪਰ ਜਿਹੜੀ ਕਿਰਤ ਹੈ ਉਹਦੇ ਨਾਲ ਬੇਈਮਾਨੀ ਹੈ। ਕਿਸੇ ਨੂੰ ਦੱਸਿਆ ਕੁਝ ਹੋਰ, ਵੇਚ ਕੁਝ ਹੋਰ ਦਿੱਤਾ, ਚੀਜ਼ ਕਿੰਨੇ ਹੋਰ ਦੀ ਹੈ, ਦੇ ਦਿੱਤੀ ਕੁਝ ਹੋਰ। ਜਦੋਂ ਇਹ ਕਥਾ ਅਸੀਂ ਕਿਰਤ ਦੀ ਕਰੀਦੀ ਹੈ ਤਾਂ ਲੋਕੀ ਸਵਾਲ ਕਰਦੇ, ਭਾਈ ਸਾਹਿਬ ਜੀ ਜਿਹੜਾ ਅਸੀਂ ਵਪਾਰ ਕਰੀਦਾ 150 ਦੀ ਚੀਜ਼ ਲਿਆ ਕੇ 200 ਦੀ ਵੇਚੀ ਦੀ, ਫਿਰ ਉਹ ਬੇਈਮਾਨੀ ਹੈ? ਨਹੀਂ, ਉਹ ਤੁਹਾਡਾ ਵਪਾਰ ਹੈ, ਉਹ ਤੁਹਾਡਾ ਬਿਜ਼ਨਸ ਹੈ, ਉਹ ਕਿਰਤ ਹੈ ਭਾਈ। ਜਿਹਨੇ 150 ਦੀ ਵੇਚੀ ਉਹਨੇ ਵੀ ਪਿੱਛੋਂ ਕੁਝ ਖੱਟ ਕੇ ਤੁਹਾਨੂੰ ਦਿੱਤਾ, ਤੁਸੀਂ ਵੀ ਅੱਜ ਅੱਗੇ ਕੁਝ ਕਮਾ ਕੇ ਦੇਣਾ, ਇਹ ਤੁਹਾਡੀ ਕਿਰਤ ਹੈ, ਵਪਾਰ ਹੈ, ਬਿਜ਼ਨਸ ਹੈ। ਪਰ ਜੇ 150 ਵਾਲੀ ਚੀਜ਼ 200 ਨੂੰ ਵੇਚੀ ਹੈ, ਕਿਰਤ ਨਾਲ ਬੇਈਮਾਨੀ ਨਹੀਂ ਹੈ, ਪਰ ਉਹ ਚੀਜ਼ ਉਹੀਓ ਹੋਣੀ ਚਾਹੀਦੀ ਜਿਹਦਾ ਮੁੱਲ ਹੈ। ਇਹ ਨਾ ਹੋਵੇ ਸੱਜਣਾ ਚੀਜ਼ ਪਜਾਮਾ ਦੀ ਹੋਵੇ, ਤੂੰ 150 ਵਾਲੀ ਦੱਸ ਕੇ 200 ਦੀ ਵੇਚਦੇ, ਇਹ ਕਿਰਤ ਨਾਲ ਬੇਈਮਾਨੀ ਹੈ। ਫਰੂਟ ਕਿਸੇ ਨੇ 150 ਰੁਪਏ ਕਿਲੋ ਲਿਆਂਦਾ, 250 ਰੁਪਏ ਵੇਚਦਾ, ਉਹ 100 ਕਮਾਉਂਦਾ, ਕਿਉਂ ਭਾਈ? ਦਿਹਾੜੀ 'ਚੋਂ ਤਾਂ 5-7 ਕਿਲੋ ਵਿਕਣਾ, ਉਹਨੇ ਵੀ ਪਰਿਵਾਰ ਪਾਲਣਾ। ਪਰ ਉਹ ਤੁਲਣ ਲੱਗਿਆਂ ਬੇਈਮਾਨੀ ਕਰੇ, ਘੱਟ ਤੁਲੇ ਜਾਂ ਦਾਗੀ ਫਰੂਟ, ਫਿਰ 200 ਰੁਪਇਆ ਤਾਂ ਲੈ ਲਿਆ, ਚੀਜ਼ਾਂ ਦਾਗੀ ਦੇਵੇ, ਫਿਰ ਬੇਈਮਾਨੀ ਹੈ। ਔਰ ਜਿਹੜੇ ਬੰਦੇ ਕਿਰਤ ਨਾਲ ਬੇਈਮਾਨੀ ਕਰਦੇ ਰਹੇ ਉਹ ਸਾਰੀ ਉਮਰ ਉਸੇ ਜਗ੍ਹਾ ਤੇ ਰਹੇ ਜਿੱਥੇ ਲੋਕ ਰੇਹੜੀਆਂ ਲਾਉਂਦੇ ਸੀ, ਅੱਜ ਵੀ ਮੈਂ 20 ਸਾਲਾਂ ਬਾਅਦ ਉਸੇ ਰੇਹੜੀ ਤੇ ਖੜੇ ਵੇਖੇ, ਕਿਉਂ? ਕਿਰਤ ਨਾਲ ਬੇਈਮਾਨੀ ਕਰਦੇ ਰਹੇ। ਜਦੋਂ ਕਿਸੇ ਨੇ ਪਰਸ ਚੋਂ ਪੈਸੇ ਕੱਢੇ, ਉਹਨੇ ਉਸੇ ਅੱਧੇ ਮਿੰਟ ਵੇ 30 ਸਕਿੰਟਾਂ ਵੇ 2-3 ਦਾਗੀ ਫਰੂਟ ਚੁੱਕੇ ਵਿੱਚ ਪਾ ਦਿੱਤੇ, ਦਵਾ ਦਵ 2 ਗੰਢਾਂ ਲਿਫਾਫੇ ਨੂੰ ਮਾਰੀਆਂ, ਬੀਬੀ ਨੇ ਕਿਹੜਾ ਖੋਲਣੇ, ਇਹਨੇ ਵਿਚਾਰੀ ਘਰ ਜਾ ਕੇ ਵੇਖੇਗੀ ਆਪੇ ਹੀ 2 ਪੀਸ ਨਿਕਲ। ਉਹਦੇ 50-60 ਰੁਪਏ ਬਾਅਦ ਵਿੱਚ ਜਾਣ ਵਾਲੀ ਉਹ ਚੀਜ਼, ਜਦੋਂ ਤੂੰ ਮੁੱਲ ਪੂਰਾ ਲਿਆ ਫਿਰ ਚੀਜ਼ ਸਹੀ ਦੇ। ਜਦੋਂ ਤੂੰ 100 ਰੁਪਈਆ ਪਰ ਕਿਲੋ ਮਗਰ 60 ਰੁਪਏ ਵੱਧ ਲੈ ਰਹੇ ਹੈ, ਹਾਂ ਜਿਹੜੇ ਦਾਗੀ ਉਹ ਤੇਰੇ ਨੇ ਭਾਈ, ਫਿਰ ਉਹ ਘਾਟਾ ਵਾਧਾ ਬਿਜਨਸ ਵਪਾਰ ਵਿੱਚ ਚੱਲਦਾ। ਪਰ ਉਹਦੇ ਨਾਲ ਬੇਈਮਾਨੀ ਨਾ ਕਰ ਜਿਹਨੇ ਕਿਲੋ ਖਰੀਦਿਆ, ਉਹ ਤੂੰ ਕਿਰਤ ਨਾਲ ਬੇਈਮਾਨੀ ਕਰ ਰਿਹਾ। ਜਿਹਨਾਂ ਬੇਈਮਾਨੀ ਕੀਤੀ ਉਹ ਸਾਰੀ ਉਮਰ ਉਸੇ ਜਗ੍ਹਾ ਤੇ ਰਹੇ। ਔਰ ਉਹ ਬੰਦੇ ਵੀ ਮੈਂ ਤੁਹਾਨੂੰ ਵਿਖਾ ਸਕਦਾ ਸਾਧ ਸੰਗਤ, ਜਿਹੜੇ ਬੰਦਿਆਂ ਨੇ ਇਮਾਨਦਾਰੀ ਨਾਲ ਰੇਹੜੀਆਂ ਲਾਉਂਦੇ ਰਹੇ, ਰੇਹੜੀ ਤੇ ਸਬਜ਼ੀ ਵੇਚਣ ਵਾਲੇ ਅੱਜ ਮੰਡੀ ਚਾੜ੍ਹਤੀ ਬਣ ਕੇ ਬੈਠੇ ਨੇ, ਅੱਜ ਲੱਖਾਂ ਰੁਪਏ ਦੀ ਆੜ੍ਹਤ ਹੈ ਉਹਨਾਂ ਕੋਲ। ਪਤਾ ਕਿਉਂ? ਟਰਾਲੀਆਂ ਦੀਆਂ ਟਰਾਲੀਆਂ ਸਬਜ਼ੀਆਂ ਖਰੀਦਦੇ ਨੇ, ਆੜ੍ਹਤੀ ਬਣ ਗਏ। ਕਿਉਂ? ਕਿਰਤ ਨਾਲ ਬੇਈਮਾਨੀ ਨਹੀਂ ਕੀਤੀ, ਰੱਬ ਨੇ ਵਿੱਚ ਬਰਕਤ ਪਾਈ। ਨਾਮ ਕੋਈ ਥੋੜਾ ਵੀ ਜਪ ਲੈ ਰੱਬ ਨੂੰ ਤਾਂ ਵੀ ਚੰਗਾ ਲੱਗਦਾ, ਪਰ ਪਹਿਲੀ ਗੱਲ ਕਿਰਤ ਨਾਲ ਬੇਈਮਾਨੀ ਨਹੀਂ। ਹਜ਼ੂਰ ਨੇ ਕਿਹਾ ਤੱਕੜ ਚੁੱਕ ਕੇ ਸਬਜ਼ੀ ਵੇਚਣੇ, ਸੌਦੇ ਵੇਚਣੇ, ਪਹਿਲੀ ਗੱਲ ਕਿਰਤ ਨਾਲ ਬੇਈਮਾਨੀ ਨਾ ਕਰੀ ਭਾਈ, ਫੇਰੋ ਘੱਟ ਨਾ ਤੋਲੀ, ਦੂਜਾ ਜ਼ੁਬਾਨ ਤੋਂ ਝੂਠ ਨਾ ਬੋਲੀ, ਜਿੰਨੇ ਦੀ ਚੀਜ਼ ਸੌਦਾ ਹੈ ਉਹ ਸੱਚ ਦੱਸ ਕੇ ਲਈ, ਸੱਚ ਦੱਸ ਕੇ ਵੇਚੀ, ਝੂਠ ਨਾ ਬੋਲੀ, ਘੱਟ ਨਾ ਤੋਲੀ। ਜਾਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਿਆਂ ਵਕਤ ਹੁੰਦਾ, ਤੁਰਦਿਆਂ ਤੁਰਦਿਆਂ ਸਤਨਾਮ ਵਾਹਿਗੁਰੂ ਬੋਲੀ, ਤੇਰਾ ਜਨਮ ਸਫਲ ਹੋ ਜਾਏਗਾ, ਹੋਰ ਨਹੀਂ ਕੁਝ ਵੀ ਚਾਹੀਦਾ। ਇੰਨਾ ਕੰਮ ਕਰ, ਘੱਟ ਨਾ ਤੋਲੀ, ਕਿਰਤ ਨਾਲ ਬੇਈਮਾਨੀ ਨਾ ਕਰ, ਝੂਠ ਨਾ ਬੋਲੀ, ਤੁਰਦਿਆਂ ਫਿਰਦਿਆਂ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੀ, ਜਾਂ ਤੇਰਾ ਜਨਮ ਸਫਲ ਹੋ ਜਾਏਗਾ। ਇੰਨੀਆਂ ਤਿੰਨ ਗੱਲਾਂ ਕਹਿ ਕੇ ਜਦੋਂ ਹਜ਼ੂਰ ਤੁਰਨ ਲੱਗੇ ਨਾ ਦਰਖਤ ਦੀ ਛਾਇਓ, ਹੱਥ ਜੋੜ ਕੇ ਉਹ ਭਾਈ ਫੇਰੂ ਕਹਿੰਦਾ, ਸਤਿਗੁਰੂ ਤੁਸੀਂ ਕਿਰਪਾ ਕੀਤੀ, ਮੈਂ ਝੂਠ ਵੀ ਬੋਲਦਾ, ਮੈਂ ਅੱਜ ਤੱਕ ਘੱਟ ਵੀ ਤੋਲਦਾ ਰਿਹਾ, ਮੈਂ ਵਾਹਿਗੁਰੂ ਕਦੇ ਬੋਲਿਆ ਨਹੀਂ। ਇਹ ਤਿੰਨੇ ਚੀਜ਼ਾਂ ਤੁਸੀਂ ਬਖਸ਼ਿਸ਼ ਕੀਤੀਆਂ ਨੇ, ਅੱਜ ਤੋਂ ਬਾਅਦ ਘੱਟ ਨਹੀਂ ਤੋਲਾਂਗਾ, ਝੂਠ ਨਹੀਂ ਬੋਲਾਂਗਾ, ਤੁਰਦਿਆਂ ਫਿਰਦਿਆਂ ਤੁਹਾਡਾ ਦਿੱਤਾ ਮੰਤਰ ਵਾਹਿਗੁਰੂ ਬੋਲਾਂਗਾ, ਪਰ ਇੱਕ ਕਿਰਪਾ ਕਰਿਓ, ਤੁਹਾਡਾ ਉਪਦੇਸ਼ ਮੈਨੂੰ ਵਿਸਰ ਨਾ ਜਾਵੇ, ਤੁਸੀਂ ਚੱਲਿਓ ਮੈਂ ਭੁੱਲ ਨਾ ਜਾਵਾਂ। ਸਭ ਤੋਂ ਵੱਡਾ ਖਤਰਾ ਪਤਾ ਕੀ ਹੈ? ਕਥਾ ਕੀਰਤਨ ਪਾਠ ਅਸੀਂ ਸੁਣਦੇ ਕਰਦੇ ਸਭ ਕੁਝ ਹੈ, ਪਰ ਬਾਅਦ ਵਿੱਚ ਬਾਹਰ ਜਾ ਕੇ ਭੁੱਲ ਜਾਈਦਾ। ਉਹਨੇ ਬੇਨਤੀ ਕੀਤੀ, ਮਹਾਰਾਜ ਭੁੱਲ ਨਾ ਜਾਵਾਂ ਤੁਹਾਡਾ ਉਪਦੇਸ਼। ਫਿਰ ਹਜ਼ੂਰ ਰੁਕ ਗਏ, ਕਹਿੰਦੇ ਭਾਈ ਤੂੰ ਬੜੀ ਵੱਡੀ ਦਾਤ ਮੰਗ ਲਈ ਹੈ, ਸਭ ਤੋਂ ਵੱਡੀ ਦਾਤ ਹੀ ਗੁਰੂ ਕੋਲੋਂ ਇਹ ਮੰਗਣੀ ਹੈ ਕਿ ਉਪਦੇਸ਼ ਵਿਸਰ ਨਾ ਜਾਵੇ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੂੰ ਸਭ ਤੋਂ ਵੱਡੀ ਦਾਤ ਮੰਗ ਲਈ, ਉਪਦੇਸ਼ ਵਿਸਰ ਨਾ ਜਾਵੇ। ਕਹਿੰਦੇ ਭਾਈ ਫਿਰ ਉਹ ਹੁਣ ਇੱਕ ਗੱਲ ਫਿਰ ਹੋਰ ਯਾਦ ਰੱਖੀ ਮਹਾਰਾਜ, ਉਹ ਕੀ? ਕਹਿੰਦੇ ਯਾ ਤੈਨੂੰ ਉਪਦੇਸ਼ ਨਹੀਂ ਵਿਸਰੇਗਾ, ਜਾਂ ਅਸੀਂ ਸਦਾ ਤੇਰੇ ਨਾਲ ਰਵਾਂਗੇ। ਜਦੋਂ ਤੈਨੂੰ ਭੁੱਲਣ ਲੱਗੇਗਾ, ਗੁਰੂ ਨਾਨਕ ਤੈਨੂੰ ਹਰ ਵਕਤ ਯਾਦ ਕਰਾਉਣਗੇ, ਗੁਰੂ ਨਾਨਕ ਸਦਾ ਤੇਰੇ ਨਾਲ ਰਹਿਣਗੇ, ਗੁਰੂ ਸਦਾ ਤੇਰੇ ਅੰਗ ਸੰਗ ਰਹੇਗਾ। ਇੱਕ ਕੰਮ ਫਿਰ ਹੋਰ ਕਰੀ ਮਹਾਰਾਜ, ਉਹ ਕੀ? ਕਹਿੰਦੇ ਸੌਦੇ ਕਿਵੇਂ ਵੇਚਣਾ ਮਹਾਰਾਜ? ਤੱਕੜੀ ਵੱਟੇ ਨਾਲ। ਹਜ਼ੂਰ ਕਹਿੰਦੇ ਵੱਟੇ ਕਿੱਥੇ ਨੇ? ਉਹਨੇ ਆਪਣੀ ਥੈਲੀ ਵਿਖਾਈ ਜਿਹਦੇ ਵਿੱਚ ਉਹਨੇ ਵੱਟੇ ਪਾਏ ਸੀ ਨਾ। ਕਹਿੰਦਾ ਮਹਾਰਾਜ ਆਹ ਵੇਖੋ, ਛਾਬੇ ਵਿੱਚ ਵੱਡੀ ਥੈਲੀ ਕੱਪੜੇ ਦੀ ਧਰੀ ਹੈ, ਕੱਪੜੇ ਵਿੱਚ ਮੈਂ ਰੱਖੇ ਹੋਏ ਨੇ ਵੱਟੇ। ਤੇ ਹਜ਼ੂਰ ਨੇ ਕਿਹਾ ਛਾਬੇ ਵਿੱਚ ਵੱਟੇ ਧਰੇ ਨੇ, ਜੇ ਘੱਟ ਤੋਂ ਘੱਟ ਸੌਦਾ ਥੋੜੇ ਤੋਂ ਥੋੜਾ ਲੈਣਾ ਹੋਵੇ, ਕਿਸੇ ਨੇ ਛਟਾਂਕਾਂ ਵਿੱਚ ਲੈਣਾ ਹੋਵੇ ਤੋਲਿਆ, ਫਿਰ ਕਿਵੇਂ ਤੋਲਨੇ? ਆਹਦਾ ਮਹਾਰਾਜ ਕਿਸੇ ਨੇ 50 ਛਟਾਂਕ ਲੈਣਾ ਹੋਵੇ, ਉਹ ਵੀ ਵੱਟੀਆਂ ਰੱਖੀਆਂ ਨੇ, ਖੀਸੇ ਵਿੱਚ ਹੱਥ ਪਾਇਆ, ਛੋਟੀ ਜਿਹੀ ਇੱਕ ਵੱਟੀ ਕੱਢ ਕੇ ਕਹਿੰਦਾ ਮਹਾਰਾਜ ਆਹ ਮਿਣ ਕੇ 50 ਛਟਾਂਕਾਂ ਦੀ ਰੱਖੀ ਹੋਈ ਹੈ। ਹਜ਼ੂਰ ਮੁਸਕਰਾ ਕੇ ਕਹਿੰਦੇ ਇਹਨੂੰ ਜੇਬ 'ਚ ਕਿਉਂ ਪਾਇਆ, ਖੀਸੇ 'ਚ ਕਿਉਂ ਪਾਇਆ? ਬਾਕੀ ਵੱਟੇ ਤੂੰ ਛਾਬੇ ਵਿੱਚ ਧਰੇ ਨੇ, ਇਹਨੂੰ ਖੀਸੇ ਵਿੱਚ ਵੱਟੀ ਨੂੰ ਕਿਉਂ ਪਾਇਆ? ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਛੋਟੀ ਹੈ ਨਾ ਵੱਟੀ, ਗੁੰਮ ਨਾ ਜਾਵੇ, ਗੁਆਚ ਨਾ ਜਾਵੇ, ਖੀਸੇ 'ਚ ਰੱਖਣੀ ਪੈਂਦੀ ਹੈ। ਵੱਡੇ ਵੱਟੇ ਸੌਦਿਆਂ 'ਚ ਪਏ ਰਹਿੰਦੇ ਨੇ, ਉਹ ਅੱਗੇ ਪਿੱਛੇ ਹੋ ਜਾਣ ਕੋਈ ਨਹੀਂ, ਮਹਾਰਾਜ ਛੋਟੀ ਵੱਟੀ ਸੰਭਾਲਣੀ ਪੈਂਦੀ, ਖੀਸੇ 'ਚ ਪਾਈ ਹੈ, ਬਿਲਕੁਲ ਛੋਟੀ ਵੱਟੀ ਗੁੰਮ ਨਾ ਜਾਏ। ਤੇ ਹਜ਼ੂਰ ਕਹਿੰਦੇ ਬਸ ਆਈਓ ਗੱਲ ਯਾਦ ਰੱਖੀ ਭਾਈ, ਫੇਰੋ ਬਈ ਮਰਨੀ ਨਾ ਕਰੀ, ਘੱਟ ਨਾ ਤੁਲਨੀ, ਝੂਠ ਨਾ ਬੋਲਣੀ, ਸਤ ਨਾ ਵਾਹਿਗੁਰੂ ਬੋਲੀ, ਤੇ ਆਹ ਗੱਲ ਹੁਣ ਯਾਦ ਰੱਖੀ, ਤੂੰ ਦੁਨੀਆਂ 'ਚ ਅਮੀਰ ਹੋ ਜਾਏ, ਵੱਡਾ ਹੋ ਜਾਏ, ਵਡਿਆਈ ਮਿਲੇ, ਜੋ ਮਰਜ਼ੀ ਬਣ ਜਾਏ, ਇਸ ਵੱਟੀ ਦੀ ਤਰ੍ਹਾਂ ਛੋਟਾ ਬਣ ਕੇ ਰਹੀ, ਗੁਰੂ ਨਾਨਕ ਸੀਨੇ ਨਾਲ ਲਾ ਕੇ ਰੱਖਣਗੇ। ਜਿਵੇਂ ਤੂੰ ਵੱਟੀ ਖੀਸੇ 'ਚ, ਜਿਵੇਂ ਤੂੰ ਛੋਟੀ ਵੱਟੀ ਜਾਣ ਕੇ ਖੀਸੇ 'ਚ ਸੰਭਾਲ ਕੇ ਰੱਖਣਾ ਨਾ, ਗੁੰਮ ਨਾ ਜਾਵੇ, ਏਦਾਂ ਛੋਟਾ ਬਣ ਕੇ ਰਹੀ, ਕਦੇ ਵਡਿਆਈ ਦਾ ਪੈਸੇ ਧਨ ਦੌਲਤ ਦਾ ਅਹੰਕਾਰ ਮਾਣ ਨਾ ਕਰੀ, ਫਿਰ ਉਹ ਛੋਟਾ ਬਣ ਕੇ ਰਹੀ ਵੱਟੀ ਦੀ ਤਰ੍ਹਾਂ, ਗੁਰੂ ਨਾਨਕ ਤੈਨੂੰ ਸੀਨੇ ਨਾਲ ਲਾ ਕੇ ਰੱਖਣਗੇ। ਜਿਹੜਾ ਵੱਡਾ ਹੋ ਜਾਂਦਾ ਉਹ ਗੁਰੂ ਤੋਂ ਦੂਰ ਹੋ ਜਾਂਦਾ, ਮਨ ਕਰਕੇ ਛੋਟਾ ਕਰ ਬਣ ਕੇ ਰਹੀ। ਇਹਨੂੰ ਹਜ਼ੂਰ ਦੀ ਬਾਣੀ ਕਹਿ ਗਈ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਭਾਈ ਆਪਣੇ ਆਪ ਨੂੰ ਛੋਟਾ ਜਾਣਨਾ, ਕਦੇ ਵੱਡਾ ਅਹੰਕਾਰ ਨਹੀਂ ਕਰਨਾ, ਮੈਂ ਆਹ ਬਣ ਗਿਆ, ਵਡਿਆਈ ਲੈ ਕੇ ਫੁੱਲ ਨਹੀਂ ਜਾਣਾ। ਕਿਉਂ? ਵਡਿਆਈਆਂ ਬੰਦੇ ਨੂੰ ਖਾ ਜਾਂਦੀਆਂ ਨੇ, ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇਹਨੀ ਜਲੇ ਹੀ ਨਾਮ ਵਿਸਾਰਿਆ, ਇੱਕ ਨਾ ਚੱਲੀਆਂ ਨਾਲ। ਅੱਜ ਸਾਧ ਸੰਗਤ ਸਭ ਤੋਂ ਵੱਧ ਧਰਮ ਦੇ ਨਾਮ ਤੇ ਰੌਲਾ ਪਿਆ ਹੋਇਆ, ਅਸੀਂ ਵੱਡੇ ਹਾਂ, ਅਸੀਂ ਵੱਡੇ ਹਾਂ, ਸਾਨੂੰ ਕੋਈ ਕਹਿ ਕੇ ਵੇਖੇ। ਇੱਕ ਨਵਾਂ ਕੰਮ ਸਿੱਖਾਂ ਸ਼ੁਰੂ ਹੋ ਗਿਆ, ਗੁਰੂ ਕਿਰਪਾ ਕਰੇ, ਅਰਦਾਸ ਕਰਿਓ, ਤੁਸੀਂ ਰੋਜ਼ ਦੇ ਸਰੋਤੇ ਹੋ, ਪੰਥ ਦੇ ਭਲੇ ਵਾਸਤੇ ਜ਼ਰੂਰ ਅਰਦਾਸ ਕਰਨੀ ਚਾਹੀਦੀ ਹੈ। ਆਪਾਂ ਰੋਜ਼ ਕਹਿੰਦੇ ਪੰਥ ਦੀ ਚੜ੍ਹਦੀ ਕਲਾ, ਸਿੱਖੋ ਸੰਗਤ ਵਿੱਚ ਜ਼ਰੂਰ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਸਾਰਿਆਂ ਨੂੰ ਸੋਝੀ ਦੇਣ, ਅਸੀਂ ਨਵਾਂ ਕੰਮ ਸ਼ੁਰੂ ਕਰ ਲਿਆ। ਜਿਸ ਚੀਜ਼ ਦਾ ਵਿਰੋਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਰੀ ਉਮਰ ਸਤਿਗੁਰੂ ਸਰੀਰ ਦੀ ਹਿਆਤੀ 'ਚ ਕਰਦੇ ਰਹੇ ਕਿ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ, ਇਸ ਗਰਭ ਤੇ ਚੱਲੇ ਬਹੁਤ ਬੇਕਾਰ। ਹੁਣ ਸਿੱਖਾਂ ਨੂੰ ਆਪੋ ਆਪਣੀ ਜਾਤ ਦਾ ਗਰਭ ਹੋਣ ਲੱਗ ਪਿਆ, ਸਿੱਖੀ ਦੀ ਗੱਲ ਘੱਟ ਹੁੰਦੀ ਹੈ, ਜਾਤ ਦੀ ਗੱਲ ਜ਼ਿਆਦਾ ਹੁੰਦੀ ਹੈ। ਜਦੋਂ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਪਾਤਸ਼ਾਹ ਨੇ ਆਵਾਜ਼ ਦਿੱਤੀ ਮੈਨੂੰ ਸੀਸ ਚਾਹੀਦਾ, ਉਦੋਂ ਕਿਸੇ ਜਾਤ ਦਾ ਨਾਮ ਲਿਆ ਸੀ ਵੀ ਫਲਾਨੀ ਜਾਤ ਦਾ ਉੱਠੋ ਬਈ? ਨਹੀਂ, ਸਿਰਫ ਸੀਸ ਮੰਗੇ ਸੀ। ਕਲਗੀਆਂ ਵਾਲੇ ਨੇ ਜਦ ਤਾਂ ਕਹਿ ਕੇ ਨਹੀਂ ਸੀਸ ਮੰਗੇ, ਸਿਰਫ ਸੀਸ ਮੰਗੇ, ਜਿਨ੍ਹਾਂ ਸੀਸ ਭੇਂਟ ਕੀਤੇ ਉਹਨਾਂ ਨੂੰ ਆਪਣਾ ਰੂਪ ਬਣਾ ਲਿਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋ ਕਰੂੰ ਨਿਵਾਸ। ਅੱਜ ਅਸੀਂ ਉਹਦਾ ਰੂਪ ਖਵਾਉਣ ਵਾਲੇ ਪਹਿਲਾਂ ਮੋਹਰੇ ਜਾਤ ਰੱਖਦੇ ਹਾਂ, ਸਾਡੀ ਆਹ ਹੈ ਜੀ, ਸਾਡੇ ਦਾ ਨਾਂ ਨਹੀਂ ਲਿਆ ਜੀ। ਹੁਣ ਅਸੀਂ ਸ਼ਹੀਦਾਂ ਨੂੰ ਵੀ ਜਾਤਾਂ ਨਾਲ ਵੰਡ ਲਿਆ, ਸਿੱਖਾਂ ਦੇ ਗੁੱਤ ਨਾਮ ਦੇ ਨਾਲ ਵੀ ਗੋਤ ਲਾਉਣ ਲੱਗ ਪਏ ਕਿ ਫਲਾਨਾ ਬਾਬਾ ਜਿਹੜਾ ਸਾਡਾ ਜੀ, ਫਲਾਨਾ ਭਾਈ ਸਾਹਿਬ ਸਾਡੀ ਜਾਤ ਦਾ। ਪਤਾ ਨਹੀਂ ਕਿੱਥੋਂ ਕਿਤਾਬਾਂ ਚੋਂ ਕੱਢ ਕੇ ਜਾਤ ਮੋਹਰੇ, ਸ਼ਹਾਦਤ ਪਿੱਛੇ, ਸਿੱਖੀ ਪਿੱਛੇ ਰਹਿ ਗਈ, ਜਾਤਾਂ ਨੂੰ ਮੋਹਰੇ ਲਿਆਉਣ ਲੱਗ ਪਏ। ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮੇ, ਸਿੱਖ ਅੰਮ੍ਰਿਤ ਛੱਕ ਕੇ ਸਿੰਘ ਸਜੇ ਤੇ ਸਿੰਘ ਗੁਰੂ ਦਾ ਦਿੱਤਾ ਨਾਮ ਲਾਏ, ਜਿਹੜਾ ਆਪਣੇ ਨਾਮ ਨਾਲ ਆਪਣਾ ਗੁੱਤਰ ਲਾਉਂਦਾ ਸੋ ਤਨਖਾਹੀਆਂ ਵਿੱਚੋਂ ਕੱਢ ਕੇ ਵੇਖ ਲਿਓ। ਹੁਣ ਉਹ ਚੀਜ਼ਾਂ ਭੁੱਲ ਗਈਆਂ ਸਾਨੂੰ, ਅਸੀਂ ਫਿਰ ਉਹ ਵੰਡੀਆਂ ਪਾ ਕੇ ਬਹਿ ਗਏ। ਦਸ਼ਮੇਸ਼ ਪਾਤਸ਼ਾਹ ਦੀਆਂ ਪਹਾੜੀਆਂ ਨਾਲ ਜੰਗਾਂ ਹੀ ਇਸ ਕਰਕੇ ਹੋਈਆਂ। ਪਹਾੜੀ ਰਾਜਿਆਂ ਕਿਹਾ, ਮਹਾਰਾਜ ਅਸੀਂ ਰਿਣੀ ਹਾਂ ਪੂਰੇ ਹਿੰਦੂ, ਕਿਉਂ? ਤਿਲਕ ਜੰਜੂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ। ਮਹਾਰਾਣੀ ਚੰਪਾ ਤੇ ਰਾਜ ਕਹਿਲੋਰ ਦੀਆਂ ਸਾਰੇ ਰਿਆਸਤ ਦੇ ਰਾਜੇ ਰਾਜਕੁਮਾਰੀਆਂ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵਿਦਿਆ ਕਰਨ ਗਏ ਜਦੋਂ ਮਹਾਰਾਜ ਦਿੱਲੀ ਨੂੰ ਰਵਾਨਾ ਹੋਏ। ਉਹ ਪਹਾੜੀਏ ਕਹਿੰਦੇ, ਮਹਾਰਾਜ ਅਸੀਂ ਵੀ ਸਿੰਘ ਸਜਣੇ, ਅਸੀਂ ਵੀ ਤੁਹਾਡੇ ਸਿੱਖ ਬਣਨੇ, ਪਰ ਸਾਡੀ ਇੱਕ ਬੇਨਤੀ ਹੈ, ਅਸੀਂ ਹਾਂ ਰਾਜਪੂਤ। ਮਹਾਰਾਜ ਸਾਡੇ ਲਈ ਨਾ ਬੱਟਾ ਵੱਖਰਾ ਕਰ ਦਿਓ, ਸਾਨੂੰ ਪਤਾ ਲੱਗਾ ਤੁਸੀਂ ਸਭ ਨੂੰ ਇੱਕੋ ਬੱਟੇ ਚੋਂ ਛਕਾਈ ਜਾਂਦੇ ਹੋ, ਅੰਮ੍ਰਿਤ ਛਕਾ ਦਿਓ ਸਿੰਘ ਸਾਜਾਂਗੇ, ਪਰ ਮਹਾਰਾਜ ਬੱਟਾ ਵੱਖਰਾ ਕਰ ਦਿਓ। ਹਜ਼ੂਰ ਨੇ ਕਿਹਾ, ਬੱਟਾ ਵੱਖਰਾ ਨਹੀਂ ਹੋਏਗਾ, ਅੰਮ੍ਰਿਤ ਦਾ ਬੱਟਾ ਇੱਕੋ ਰਹੇਗਾ ਸਭ ਵਾਸਤੇ। ਔਰ ਪਹਾੜੀ ਵਿਰੋਧ ਕਰਦੇ ਰਹੇ, ਇੰਨੀਆਂ ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਉਹਨਾਂ ਨੇ ਕੀਤੀਆਂ। ਕਿਉਂ ਭਾਈ? ਕਲਗੀਧਰ ਪਾਤਸ਼ਾਹ ਨੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ, ਬੱਟਾ ਹੀ ਇੱਕੋ ਰਹੇਗਾ ਤੁਹਾਡੇ ਵਿੱਚ। ਜਿਹਨਾਂ ਅੰਮ੍ਰਿਤ ਪਾਨ ਕੀਤਾ ਉਹਨਾਂ ਨੂੰ ਪਤਾ ਹੋਣਾ, ਕੱਲਾ ਚੁਲੇ ਭਰ ਕੇ ਨਹੀਂ ਅੰਮ੍ਰਿਤ ਛਕਾਉਂਦੇ ਪੰਜ ਪਿਆਰੇ, ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਅਦ ਵਿੱਚ ਇੱਕ ਪ੍ਰਕਿਰਿਆ ਜਦੋਂ ਪੂਰੀ ਹੁੰਦੀ ਉਦੋਂ ਖਾਲਸਾ ਸਾਜਦਾ। ਪਤਾ ਕੀ? ਜਦੋਂ ਬਚਿਆ ਹੋਇਆ ਅੰਮ੍ਰਿਤ ਕਹਿਣਗੇ ਸਾਰੇ ਜਣੇ ਇੱਕ ਲਾਈਨ ਬਣਾ ਲਓ, ਬੱਟਾ ਜੂਠਾ ਕਰੋ, ਫਿਰ ਉਹ ਛਕਣ ਤੋਂ ਬਾਅਦ ਵੀ ਕੋਈ ਕਵੇ ਮੈਂ ਫਲਾਨਾ ਮੈਂ ਫਲਾਨਾ, ਇਹ ਵੀ ਕੰਮ ਚੱਲ ਪਿਆ ਕਿ ਨਹੀਂ ਜੀ ਉਹ ਫਲਾਨੇ ਨੇ ਹੱਥ, ਅੱਛਾ ਇਹ ਬੀਬੀ ਨੇ ਅੰਮ੍ਰਿਤ ਨਹੀਂ ਛਕਿਆ, ਇਹਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ, ਇਹਨੇ ਅੰਮ੍ਰਿਤ ਨਹੀਂ ਛਕਿਆ। ਮੈਂ ਇੱਕ ਜਗ੍ਹਾ ਤੇ ਗਿਆ, ਉਹ ਸਿੰਘ ਨੇ ਪਤੀਲੇ ਦਾ ਢੱਕਣ ਚੁੱਕ ਕੇ ਵੇਖ ਲਿਆ ਦਾਲ ਬਣ ਗਈ ਕਿ ਨਹੀਂ ਬਣ ਗਈ। ਉਹ ਸੇਵਾਦਾਰ ਉਹਨਾਂ ਪਹਿਲੇ ਬਿਠਾਇਆ ਸੀ, ਆਂਦੇ ਬਾਬਿਆਂ ਲਈ ਦਾਲ ਬਣਦੀ ਹੈ, ਤੂੰ ਹੱਥ ਕਿਉਂ ਲੈ ਅੰਮ੍ਰਿਤ ਛਕਿਆ? ਕਹਿੰਦਾ ਨਹੀਂ ਜੀ ਉਦਾਂ ਮੈਂ ਬਾਣੀ ਪੜ੍ਹਦਾ। ਕਹਿੰਦੇ ਨਹੀਂ ਦਾਲ ਡੋਲੋ, ਇਹ ਨਹੀਂ ਦੇਣੀ। ਤੋ ਬਾਅਦ ਚ ਕਹਿੰਦੇ ਦੁੱਧ ਪਿਲਾ ਦਿਓ ਕੱਲਾ ਮਹਾਂਪੁਰਸ਼ਾਂ ਨੂੰ, ਗੁੱਸਾ ਨਾ ਕਰਿਓ, ਮੈਂ ਕਿਸੇ ਸਾਧੂ ਦਾ ਨਿੰਦਕ ਨਹੀਂ। ਤਾਂ ਉਹ ਮੇਰੇ ਸਾਹਮਣੇ ਕਹਿੰਦੇ ਸਮੁੰਦਰ ਛਕਣਾ, ਬਸ ਦੁੱਧ ਛਕਾ ਦਿਓ। ਤੇ ਮੈਂ ਬੜਾ ਹੈਰਾਨ ਹੋਇਆ ਵੀ ਜਿਹੜੀ ਮੱਝ ਦਾ ਦੁੱਧ ਲਿਆਂਦਾ ਉਹ ਦੁੱਧ ਉਤਾਰਨ ਲਈ ਕੱਟੇ ਬੱਚੇ ਨੇ ਪਹਿਲਾਂ 20 ਵਾਰ 50 ਵਾਰ ਉਥੜ ਨੂੰ ਜੂਠਾ ਕੀਤਾ, ਉਹਨੇ ਕੋਈ ਬਰੱਸ਼ ਕਰਕੇ ਪਹਿਲਾਂ ਦੁੱਧ ਪੀਤਾ? ਕੱਟੇ ਬੱਚੇ ਨੂੰ ਪਹਿਲਾਂ ਬਰੱਸ਼ ਕਰਾਇਆ ਕੋਈ? ਕਿੰਨਾ ਕੁ ਪਾਣੀ ਨਾਲ ਤੁਸੀਂ ਉਹ ਦੁੱਧ ਦੇ ਥਣ ਧੋਤੇ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਦੋਤਾਂ ਬਸ਼ਰੈ ਥਨੋਂ ਬਟਾਰਿਓ। ਜਿਹੜੀ ਮੱਝ ਦਾ ਦੁੱਧ ਪੀਣ ਲੱਗੇ ਉਹ ਕੱਲਾ ਸਮੁੰਦਰ ਦੁੱਧ ਛਕਾ ਦਿਓ, ਉਹ ਮੱਝ ਨੇ ਦੱਸੋ ਕੀ ਕੀਤਾ ਹੋਇਆ, ਉਹਨੇ ਕੋਈ ਅੰਮ੍ਰਿਤ ਪਾਨ ਕੀਤਾ? ਅਸੀਂ ਤੁਰ ਕਿੱਧਰ ਨੂੰ ਪਏ? ਹਾਂ, ਸਫਾਈ ਰੱਖਣੀ ਬਹੁਤ ਜ਼ਰੂਰੀ ਹੈ, ਸੁਚਮਤਾ ਚਾਹੀਦੀ ਹੈ, ਜੂਠੇ ਹੱਥ ਨਹੀਂ ਲੱਗਣੇ ਚਾਹੀਦੇ, ਬੜੇ ਅਦਬ ਸਤਿਕਾਰ ਨਾਲ ਭੋਜਨ ਤਿਆਰ ਕਰੋ ਕਿਸੇ ਨੂੰ ਛਕਾਉਣਾ। ਪਰ ਇਹ ਕਹੀਏ ਵੀ ਨਾ ਜੀ ਅਜੇ ਸਿੰਘ ਨਹੀਂ ਸਜਿਆ ਜੀ, ਇਹ ਤੁਹਾਡੇ ਕਿਹੜਾ ਪਰਿਵਾਰ ਜਾਤ ਹੈ? ਆ ਤਾਂ 50 ਸਾਲ 60 ਸਾਲ ਪਹਿਲਾਂ ਤੁਸੀਂ ਬੈਠੇ ਹੋ। ਕਈ ਬੰਦਿਆਂ ਨੂੰ ਕੰਮ ਕਰਨ ਵਾਲਿਆਂ ਨੂੰ ਕਹਿੰਦੇ ਸੀ ਆਪਣੇ ਭਾਂਡੇ ਲੈ ਕੇ, ਉਹਦੇ 'ਚ ਨਹੀਂ ਛਕਾਉਣ, ਆਪਣਾ ਭਾਂਡਾ ਲੈ ਕੇ ਆਓ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੋਈ ਹੈ, ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਨਜ਼ਰ ਹੈ, ਇਹ ਚੀਜ਼ਾਂ ਸਿੱਖੋ ਸਾਡੇ 'ਚੋਂ ਖਤਮ ਹੋਈਆਂ ਨੇ, ਕਈ ਸਟੇਟਾਂ 'ਚ ਅਜੇ ਵੀ ਮੌਜੂਦ ਹੈ। ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ। ਕਈ ਆਪੋ ਆਪਣੀ ਜਹਾਦ ਕਹਿ ਕੇ ਕਹਿੰਦੇ ਅਸੀਂ ਆਪਣੀ ਬਾਣੀ ਕੱਢਣੀ, ਤੁਸੀਂ ਇਕੱਲੇ ਅੱਖਰ ਕੱਢ ਸਕਦੇ ਹੋ, ਰੂਹ ਕਰਕੇ ਬੈਠੀਆਂ ਰੂਹਾਂ ਨੂੰ ਰੱਬ ਹੋਇਆਂ ਨੂੰ ਤੁਸੀਂ ਵਿੱਚੋਂ ਨਹੀਂ ਕੱਢ ਸਕਦੇ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹਿ ਗਏ ਉਹ ਰੱਬ ਨੇ। 365 ਦਿਨ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਹੋਇਆਂ ਨੂੰ ਰੋਜ਼ ਸਿੱਖ ਮੱਥਾ ਟੇਕ ਕੇ ਗੁਰੂ ਮੰਨਦਾ, ਉਹਨੂੰ ਵਿੱਚੋਂ ਨਹੀਂ ਕੋਈ ਕੱਢ ਸਕਦਾ। ਅੱਖਰ ਅਲੱਗ ਕਰ ਸਕਦੇ ਹੋ, ਪਰ ਸੱਜਣੋਂ ਬਾਣੀ ਰੂਪ ਨਿਰੰਕਾਰ ਹੋਏ ਉਹਨਾਂ ਨੂੰ ਨਹੀਂ ਕੋਈ ਬਾਹਰ ਕੱਢ ਸਕਦਾ। ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ, ਸਿੱਖ ਵੀ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣ। ਐਵੇਂ ਨਾ ਕਹੋ ਜੀ ਆਹ ਸਾਡਾ ਸ਼ਹੀਦ ਹੋਇਆ ਜੀ, ਆਹ ਸਾਡਾ ਸ਼ਹੀਦ ਹੋਇਆ, ਅਸੀਂ ਇੰਨੇ ਕੁਰਾਹੇ ਪੈ ਗਏ। ਸ਼ਹੀਦਾਂ ਦੇ ਨਾਮ 'ਤੇ ਅੱਗੇ ਕੜਾਹ ਪ੍ਰਸ਼ਾਦੀ ਦੇਗ ਭੇਂਟ ਹੁੰਦੀ, ਹੁਣ ਕੇਕ ਚੱਲਣ ਲੱਗ ਪਏ। ਪਾਤਸ਼ਾਹ ਕਿਰਪਾ ਕਰਨ, ਡਰੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ, ਡਰੋ ਪੰਥ ਅਤੇ ਗੁਰੂ ਗ੍ਰੰਥ ਤੋਂ, ਇਹ ਚੀਜ਼ਾਂ ਆਪਣੀਆਂ ਮਨ ਮਰਜ਼ੀਆਂ ਬੰਦ ਕਰ ਦਿਓ। ਗੁਰੂ ਪਹਿਲਾਂ ਮਨ ਮਰਜ਼ੀ ਬੰਦ ਕਰਾਉਂਦਾ, ਪੰਥ ਦੀ ਮਰਜ਼ੀ ਚੱਲਦੀ ਹੈ, ਬੰਦੇ ਦੀ ਆਪਣੀ ਮਰਜ਼ੀ ਨਹੀਂ। ਗੁਰੂ ਨੇ ਰਹਿਤ ਦੇ, ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਸਾਜ ਕੇ ਰੂਪ ਇੱਕ ਦਿੱਤਾ ਨਾ, ਕਹਿੰਦੇ ਲਿਖੋ ਮੈਂ ਤੁਹਾਡੇ ਨਾਲ ਕਮਿਟਮੈਂਟ ਕਰਦਾ, ਲਿਖੋ ਖਾਲਸਿਓ ਅੱਜ ਮੈਂ ਤੁਹਾਡੇ ਨਾਲ ਇੱਕ ਐਗਰੀਮੈਂਟ ਕਰਨ ਲੱਗਾ, ਮੈਂ ਪਾਬੰਦ ਰਵਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿਸ ਗੱਲ ਤੇ, ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹਾਂ ਕਰੂੰ ਨਿਵਾਸ, ਮੈਂ ਪਾਬੰਦ ਰਵਾਂਗਾ, ਤੁਹਾਡੇ ਵਿੱਚ ਰਵਾਂਗਾ। ਖਾਲਸਾ ਮੇਰੋ ਮੁੱਖ ਅੰਗਾ, ਮੇਰੀ ਖਾਸ ਆਈਡੈਂਟੀ ਮੇਰਾ ਖਾਲਸਾ ਹੋਏਗਾ। ਸਮਝਦੇ ਹੋ, ਅੱਜ ਜਦੋਂ ਤੁਸੀਂ ਏਅਰਪੋਰਟ ਤੇ ਫਲਾਈਟ ਲੈਣੀ ਹੁੰਦੀ ਹੈ, ਉਹ ਤੁਹਾਡਾ ਪਾਸਪੋਰਟ ਫੋਟੋ ਵੇਖ ਕੇ ਤੁਹਾਡੇ ਮੂੰਹ ਵੱਲ ਵੇਖਦੇ, ਉਹੀ ਉਹ ਬੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਈਡੈਂਟੀ ਹੈ ਗੁਰੂ ਦਾ ਖਾਲਸਾ। ਪਰ ਨਾਲ ਯਾਦ ਰੱਖੇ, ਖਾਲਸਾ ਮੇਰੋ ਮੁੱਖ ਅੰਗਾ, ਖਾਲਸੇ ਕਿਉਂ ਸਤ ਸਤ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਵਿਰਦ, ਹੋ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ। ਇੰਨੀ ਗੱਲ ਕਹਿ ਕੇ ਕਹਿੰਦੇ ਹੁਣ ਤੂੰ ਵੀ ਲਿਖ ਵੇ ਆਪਣੇ ਵੱਲੋਂ, ਕਿਉਂਕਿ ਐਗਰੀਮੈਂਟ ਉਹ ਹੁੰਦਾ ਜਿਹੜਾ ਦੋਵਾਂ ਧਿਰਾਂ ਵੱਲੋਂ ਹੋਵੇ। ਮਹਾਰਾਜ ਸਿੱਖਾਂ ਵੱਲੋਂ ਕੀ ਲਿਖਾਉਣਾ? ਕਹਿੰਦੇ ਲਿਖੋ ਖਾਲਸਿਓ, ਮੈਂ ਤਾਂ ਇਹਨਾਂ ਗੱਲਾਂ ਤੇ ਤੁਹਾਡੇ ਨਾਲ ਰਵਾਂਗਾ ਜੇ ਤੁਸੀਂ ਨਿਆਰੇ ਰਹੇ, ਜੇ ਤੁਸੀਂ ਉਹੀ ਉਹ ਕੰਮ ਕਰਨੇ ਪਿਛਲੇ ਵਾਲੇ। ਸਾਡੀ ਆਹ ਜਾਤ ਹੈ, ਸਾਡੀ ਆਹ ਜਾਤ ਹੈ, ਸਾਡੀ ਜਾਤ ਦਾ ਉਹ ਸ਼ਹੀਦ ਹੈ, ਸਾਡੀ ਜਾਤ ਦਾ ਉਹ ਸ਼ਹੀਦ ਹੈ। ਫਿਰ ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਤੁਹਾਡੇ ਨਾਲੋਂ ਐਗਰੀਮੈਂਟ ਤੋੜਦਾ। ਕਿਸ ਗੱਲੋਂ? ਜਬ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਮੈਂ ਤੇਰਾ ਵਿਸ਼ਵਾਸ ਨਹੀਂ ਕਰਾਂਗਾ ਖਾਲਸਾ, ਤੇਰੇ ਨਾਲੋਂ ਕਮਿਟਮੈਂਟ, ਤੇਰੇ ਨਾਲ ਕੀਤਾ ਐਗਰੀਮੈਂਟ ਟੁੱਟ ਜਾਏਗਾ ਜਿੱਦਣ ਤੂੰ ਵਿਪਰਨ ਦੀ ਰੀਤ ਚ ਪਏਗਾ। ਮਹਾਰਾਜ ਹੋਰ ਕੀ ਲਿਖਾਉਣੇ? ਕਹਿੰਦੇ ਮੈਨੂੰ ਪੁੱਤਾਂ ਤੋਂ ਵੀ ਪਿਆਰੇ ਨੇ ਮੇਰੇ ਸਿੱਖ। ਲਿਖੋ, ਮੈਂ ਖਾਲਸੇ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਦੇ, ਔਰ ਇਹਦਾ ਸਬੂਤ ਦਿੱਤਾ ਹਜ਼ੂਰ ਨੇ ਚਮਕੌਰ ਦੀ ਗੜੀ ਚੋਂ ਨਿਕਲ ਕੇ। ਮੈਂ ਪੁੱਤਾਂ ਨਾਲੋਂ ਵੱਧ ਆਪਣੇ ਖਾਲਸੇ ਨੂੰ ਪਿਆਰ ਕਰਨੇ। ਪਰ ਸਿੱਖੋ, ਮੈਨੂੰ ਤੁਸੀਂ ਪੁੱਤਾਂ ਤੋਂ ਪਿਆਰੇ ਹੋ ਇਹ ਵੀ ਗੱਲ ਹੈ, ਤੁਹਾਡੇ ਨਾਲੋਂ ਪਿਆਰੀ ਵੀ ਹੈ ਕੋਈ ਚੀਜ਼ ਮੈਨੂੰ। ਮਹਾਰਾਜ ਸਿੱਖਾਂ ਤੋਂ ਪਿਆਰਾ ਕੀ ਹੈ? ਪੁੱਤਾਂ ਤੋਂ ਪਿਆਰੇ ਸਿੱਖ, ਸਿੱਖਾਂ ਤੋਂ ਪਿਆਰਾ ਕੀ ਹੈ? ਕਲਗੀਧਰ ਦਸ਼ਮੇਸ਼ ਪਿਤਾ ਨੇ ਕਿਹਾ, ਸੁਣੋ ਸਿੱਖੋ, ਪੁੱਤਾਂ ਤੋਂ ਪਿਆਰੇ ਮੈਨੂੰ ਤੁਸੀਂ ਸਿੱਖ ਹੋ, ਪਰ ਤੁਹਾਡੇ ਨਾਲੋਂ ਵੀ ਇੱਕ ਚੀਜ਼ ਮੈਨੂੰ ਪਿਆਰੀ ਹੈ, ਉਹ ਪਤਾ ਕੀ? ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮੈਨੂੰ ਤੁਹਾਡੀ ਰਹਿਤ ਪਿਆਰੀ ਹੈ, ਤੁਹਾਨੂੰ ਮੈਂ ਅਦਬ ਨਾਲ ਬੇਨਤੀ ਕਰਾਂਗਾ। ਸਾਧ ਸੰਗਤ, ਪਾਤਸ਼ਾਹ ਨਦਰ ਕਿਰਪਾ ਕਰਨ, ਅਸੀਂ ਨਿੰਦਿਆ ਨਾ ਕਰੀਏ ਇੱਥੇ, ਪਰ ਸਤਿਗੁਰੂ ਇਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸੋਚੀ ਦੇਣ। ਅਸੀਂ ਇਹ ਛੱਡ ਦਈਏ ਆਪੋ ਆਪਣੇ ਮਨ ਦੇ ਮਹਾਨ ਅਹੰਕਾਰ। ਗੁਰੂ ਇਹੀਓ ਸਿਖਾਉਂਦਾ, ਉਹ ਸਿੱਖਾ ਤੂੰ ਨਿਮਰਤਾ ਵਿੱਚ ਛੋਟਾ ਹੋ ਜਾ, ਤੂੰ ਗੁਰੂ ਨੂੰ ਵੀ ਪਿਆਰਾ ਲੱਗਣ ਲੱਗ ਜਾਏਗਾ, ਫਿਰ ਮਨ ਤਨ ਅੰਮ੍ਰਿਤ ਮੀਠ ਲਗਾਨਾ ਹੋ ਜਾਏਗਾ। ਅੱਜ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ, ਫਿਰ ਉਹਦੇ ਉੱਤੇ ਦਇਆ ਹੁੰਦੀ ਹੈ।
ਹਰ ਹਰ ਦਇਆ ਕਰੋ ਗੁਰ ਮਿਲੋ, ਪੁਰਖ ਨਿਰੰਜਨ ਸੋਈ ਰਾਮ।
ਕਹਿੰਦੇ ਅਰਦਾਸ ਕਰ, ਹੇ ਅਕਾਲ ਪੁਰਖ ਵਾਹਿਗੁਰੂ, ਦਇਆ ਕਰੋ, ਮੈਨੂੰ ਗੁਰੂ ਮਿਲੋ, ਉਹ ਪੁਰਖ ਜਿਹੜਾ ਨਿਰਅੰਜਨ ਹੈ, ਕਾਲਕ ਤੋਂ ਰਹਿਤ ਹੈ, ਜਿਸ ਗੁਰੂ ਉੱਤੇ ਨਾ ਚੀਜ਼ਾਂ ਦਾ, ਸੰਸਾਰ ਦੇ ਉੱਚੇ ਨੀਵੇਂ ਵੱਡੇ ਛੋਟੇ ਦਾ ਕੋਈ ਅਸਰ ਨਹੀਂ ਹੈ, ਉਸ ਗੁਰੂ ਨੂੰ। ਸਾਧ ਸੰਗਤ, ਪਰਸੋਂ ਜੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਪੁਰਬ ਲੰਘਿਆ, ਤੁਸੀਂ ਇਤਿਹਾਸ ਸੁਣਦੇ ਰਹਿੰਦੇ ਹੋ, ਜਿਹੜੇ ਬੱਚੇ ਲਿਬੜੇ ਹੋਏ ਸੀ ਨਾ ਛੋਟੇ ਛੋਟੇ, ਰੋ ਰੋ ਕੇ ਰੋਟੀ ਮੰਗ ਰਹੇ, ਤਾਇਆ ਭੁੱਖ ਲੱਗੀ ਹੈ, ਉਹ ਕਹਿੰਦੇ ਪੁੱਤ ਭੋਗ ਪੈਣ ਤੋਂ ਬਾਅਦ ਪ੍ਰਸ਼ਾਦਾ ਮਿਲਣੇ ਜਦੋਂ ਸਾਰਿਆਂ ਨੂੰ ਮਿਲਣ, ਅਜੇ ਤਾਂ ਗੁਰੂ ਸਾਹਿਬ ਵਾਸਤੇ ਥਾਲ ਆਇਆ, ਪਹਿਲਾਂ ਗੁਰੂ ਸਾਹਿਬ ਨੂੰ ਅਰਦਾਸ ਹੋਣੀ, ਭੋਗ ਲੱਗਣਾ, ਫਿਰ ਜਾ ਕੇ ਪ੍ਰਸ਼ਾਦਾ ਮਿਲਣੇ ਆਪਾਂ ਨੂੰ। ਉਹ ਬੱਚਿਆਂ ਨੂੰ ਕੀ ਪਤਾ, ਉਹ ਰੋ ਰਹੇ ਨੇ, ਰੋਂਦਿਆਂ ਰੋਂਦਿਆਂ ਤੁਹਾਨੂੰ ਪਤਾ ਬੱਚੇ ਦੇ ਮੂੰਹ ਦੇ ਉੱਤੇ ਉਹ ਸਾਰਾ ਰੋਣ ਵੀ ਨਿਕਲਿਆ, ਨੱਕ ਵਿੱਚੋਂ ਵੀ ਗੰਦਗੀ ਨਿਕਲੀ, ਤਾਇਆ ਕੋਲ ਗੋਦੀ ਚ ਬਿਠਾ ਕੇ ਚੁੱਪ ਕਰਾਉਂਦਾ, ਮੂੰਹ ਸਾਫ਼ ਕਰਦਾ, ਹਜ਼ੂਰ ਦੀ ਨਜ਼ਰ ਪਈ। ਪਾਤਸ਼ਾਹ ਦੂਰੋਂ ਪੁੱਛਦੇ, ਭਾਈ ਇਹ ਬੱਚੇ ਕਿਹਦੇ ਰੋਂਦੇ ਆ? ਤਾਂ ਉਹ ਕਹਿੰਦਾ, ਮਹਾਰਾਜ ਮੇਰੇ ਭਤੀਜੇ ਰੋਂਦੇ ਨੇ। ਕਿਉਂ ਭਾਈ? ਮਹਾਰਾਜ ਭੁੱਖ ਲੱਗੀ ਹੈ, ਰੋਟੀ ਮੰਗਦੇ, ਮੈਂ ਇਹਨਾਂ ਨੂੰ ਕਿਹਾ ਗੁਰਸਾਹਿਬ ਤੋਂ ਬਾਅਦ ਮਿਲਣੀ, ਹਜ਼ੂਰ ਇੰਨੇ ਦਿਆਲੂ। ਪਾਤਸ਼ਾਹ ਕਹਿੰਦੇ, ਇਹਨਾਂ ਨੂੰ ਲੈ ਕੇ ਆਓ। ਲਿਬੜੇ ਤਿਬੜੇ ਪੇਟ ਤੋਂ ਭੁੱਖੇ ਬੱਚਿਆਂ ਨੂੰ ਪਾਤਸ਼ਾਹ ਨੇ ਗੋਦੀ ਚ ਬਿਠਾ ਲਿਆ, ਆਪਣੇ ਥਾਲ ਚੋਂ ਰੋਟੀ ਖਿਲਾਈ, ਆਪਣਾ ਥਾਲ ਪ੍ਰਸ਼ਾਦਾ ਹਜ਼ੂਰ ਨੇ ਛਕਾਇਆ, ਕਹਿੰਦੇ ਹੋਰ ਲਿਆਓ। ਜਦੋਂ ਬੱਚੇ ਰੱਜ ਗਏ, ਤਿੰਨ ਵਾਰ ਪੁੱਛਿਆ, ਬੇਟੇ ਰੱਜ ਗਏ? ਕਹਿੰਦੇ ਜੀ ਰੱਜ ਗਏ, ਗੋਦੀ ਚ ਬਿਠਾ ਕੇ ਰੋਟੀ ਖਿਲਾਉਂਦਾ ਮੇਰਾ ਸਤਿਗੁਰੂ। ਰੱਜ ਗਏ ਜੀ, ਰੱਜ ਗਏ, ਤਿੰਨ ਵਾਰ ਪੁੱਛਿਆ ਰੱਜ ਗਏ, ਰੱਜ ਗਏ। ਜਦੋਂ ਨੀ ਤਿੰਨ ਵਾਰ ਬੱਚਿਆਂ ਕਿਹਾ ਰੱਜ ਗਏ, ਹਜ਼ੂਰ ਖੁਸ਼ ਹੋ ਕੇ ਬੋਲੇ, ਲੈ ਕਾਲੇ ਚੌਧਰੀ ਤੇਰੇ ਭਤੀਜੇ ਰੱਜ ਗਏ ਨੇ। ਉਹ ਰੱਜਿਆ ਹੋਇਆ ਨੂੰ ਰਾਜੇ ਕਹਿੰਦੇ ਨੇ, ਵਕਤ ਆਏਗਾ ਇੱਕ ਦਿਨ ਰਾਜੇ ਬਣਨਗੇ, ਹਜ਼ਾਰਾਂ ਲੋਕ ਇਹਨਾਂ ਦੇ ਘਰੋਂ ਰੱਜ ਕੇ ਖਾਣਗੇ। ਅੱਜ ਉਹ ਰਾਜ ਭੋਗਦੇ ਨਾ ਨਾਭੇ ਪਟਿਆਲੇ ਵਾਲੇ, ਅੱਜ ਉਹਨਾਂ ਨੂੰ ਨਾਭੇ ਪਟਿਆਲੇ ਦੇ ਰਿਆਸਤਾਂ ਦੇ ਰਾਜੇ ਕਹਿੰਦੇ ਨੇ, ਅੱਜ ਤੱਕ ਕਹਿੰਦੇ ਨੇ। ਉਹਨਾਂ ਰਿਆਸਤਾਂ ਦਾ ਰਾਜ ਭੋਗਿਆ, ਅੱਜ ਤੱਕ ਉਹਨਾਂ ਦੇ ਘਰ ਚ ਜੰਮਣ ਵਾਲਿਆਂ ਨੂੰ ਮਹਾਰਾਜੇ ਕਹਿੰਦੇ ਨੇ। ਭਾਈ ਇਹ ਗੁਰੂ ਦੀ ਦਿੱਤੀ ਦਾਤ, ਉਹ ਵੱਖਰੀ ਗੱਲ ਹੈ ਕੋਈ ਲੈ ਕੇ ਭੁੱਲ ਜਾਏ, ਪਰ ਦਾਤ ਜਦੋਂ ਗੁਰੂ ਦਿੰਦਾ ਪਰਤ ਕੇ ਵਾਪਸ ਨਹੀਂ ਲੈਂਦਾ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇਹ ਨਾ ਪੁੱਛੋ ਤਾਏ। ਸੋ ਸਾਧ ਸੰਗਤ, ਅੱਜ ਪਾਤਸ਼ਾਹ ਬਚਨ ਕਹਿੰਦੇ, ਉਸ ਪੁਰਖ ਨਿਰੰਜਨ ਕਾਲਕ ਤੋਂ ਰਹਿਤ ਗੁਰੂ ਦੀ ਮੰਗ ਕਰ।
ਹਰ ਹਰ ਨਾਮ ਸਦਾ ਸੁਖ ਦਾਤਾ,
ਰੱਬ ਦਾ ਨਾਮ ਹਰੀ ਪਰਮਾਤਮਾ ਦਾ ਨਾਮ ਸਦਾ ਹੀ ਸੁਖ ਦੇਣ ਵਾਲਾ ਹੈ।
ਹਰ ਕੈ ਰੰਗ ਮੇਰਾ ਮਨ ਰਤਾ,
ਕਹਿੰਦੇ ਫਿਰ ਗੁਰੂ ਦੀ ਨਜ਼ਰ ਕਿਰਪਾ ਹੁੰਦੀ ਹੈ, ਮਨ ਰੱਤਿਆ ਜਾਂਦਾ ਉਹਦੇ ਨਾਲ, ਹੋਰ ਨੀ ਫਿਰ ਕਿਸੇ ਚੀਜ਼ ਦੀ ਮੰਗ ਕਰ। ਉਹਦੇ ਨਾਲ ਮਨ ਰੱਤਿਆ ਜਾਂਦਾ, ਰੰਗਿਆ ਜਾਂਦਾ। ਭਾਈ ਸੁਹਾਗਣ ਉਹੀ ਓ ਹੈ ਜਿਹੜੀ ਆਪਣੇ ਪਤੀ ਨਾਲ ਦੁੱਖ ਸੁੱਖ ਵਿੱਚ, ਹਰ ਸੋਗ ਵਿੱਚ, ਪਤੀ ਦਿਹਾੜੀਦਾਰ ਹੈ ਤਾਂ ਵੀ ਉਹ ਪਤੀ ਨਾਲ ਰਹਿੰਦੀ, ਪਤੀ ਕੋਲ ਸਾਈਕਲ ਸਕੂਟਰ ਹੈ ਤਾਂ ਵੀ ਉਹਦੇ ਨਾਲ ਰਹਿੰਦੀ ਹੈ, ਜੇ ਪਤੀ ਦੇ ਕੋਲ ਕਾਰਾਂ ਗੱਡੀਆਂ ਉਹਦੇ ਨਾਲ ਰਹਿੰਦੀ। ਕਹਿਣ ਤੋਂ ਭਾਵ ਇਹ ਹੈ ਹਰ ਹਾਲਤ ਵਿੱਚ ਆਪਣੇ ਪਤੀ ਨਾਲ ਰਹਿਣ ਵਾਲੀ ਸੁਹਾਗਣ ਹੈ। ਦੁੱਖ ਸੁੱਖ ਘੱਟ ਵੱਧ ਹਰ ਸੋਗ ਵਿੱਚ ਗੁਰੂ ਨਾਲ ਰਹਿਣ ਵਾਲਾ ਰੱਤਿਆ ਜਾਂਦਾ, ਉਹ ਸੁਹਾਗਣ ਦਾ ਰੂਪ ਖੁਆਉਂਦਾ ਹੈ।
ਹਰ ਹਰ ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ।
ਕਹਿੰਦੇ ਅਰਦਾਸ ਕਰੋ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਉਸ ਮਹਾਂਪੁਰਖ ਸਤਿਗੁਰੂ ਗੁਰੂ ਨਾਲ ਸਾਨੂੰ ਮਿਲੋ, ਗੁਰੂ ਨਾਨਕ ਨਾਮ ਸੁਖ ਹੋਈ ਰਾਮ। ਜਿਸ ਗੁਰੂ ਦੇ ਨਾਮ ਨਾਲ ਸੁਖ ਪ੍ਰਾਪਤ ਹੋਣਾ, ਫਿਰ ਉਹ ਨਾਮ ਜਪਦਿਆਂ ਗੁਰੂ ਸੁਰਤ ਇੱਥੇ ਲੈ ਜਾਂਦਾ ਕਿ ਦੁੱਖ ਨਾਹੀ ਸਭ ਸੁੱਖ ਹੀ ਹੈ, ਸਹਿਜ ਆ ਜਾਂਦਾ। ਗੁਰੂ ਮਿਲਣ ਦੀ ਕੋਈ ਨਿਸ਼ਾਨੀ ਹੈ, ਕਬੀਰ ਗੁਰ ਲੱਗਾ ਤਬ ਜਾਨੀ ਹੈ, ਗੁਰੂ ਵਾਲਾ ਬਣਿਆ ਤਾਂ ਜਾਣੋ ਬੰਦੇ ਨੂੰ ਕਦੋਂ, ਕਬੀਰ ਗੁਰ ਲੱਗਾ ਤਬ ਜਾਨੀ ਹੈ, ਮਿਟੈ ਮੋਹ ਤਨ ਤਾਪ, ਹਰਖ ਸੋਗ ਦੱਜੈ ਨਹੀਂ ਤਬ ਹਰ ਆਪੇ ਆਪ, ਗੁਰੂ ਨਾਨਕ ਨਾਮ ਸੁਖ ਹੋਈ ਰਾਮ। ਭਾਈ ਫਿਰ ਉਹਨੂੰ ਸਦੀਵੀ ਸੁੱਖ ਮਿਲਦਾ। ਸੁਰਤ ਕਿੱਥੇ ਟਿਕਦੀ, ਗੁਰੂ ਲੈ ਜਾਂਦਾ ਉੱਥੇ ਸੁਰਤ, ਜਿੱਥੇ ਦੁੱਖ ਨਾਹੀਂ ਸਭ ਸੁਖ ਹੀ ਹੈ ਰੇ, ਇੱਕ ਇੱਕੀ ਨਿੱਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਜਦੋਂ ਜਹਾਜ਼ ਆਕਾਸ਼ ਵੱਲ ਉੱਡਦਾ ਉਦੋਂ ਬੈਲਟਾਂ ਦਾ ਸੰਕੇਤ ਹੈ, ਲਾ ਕੇ ਰੱਖੋ, ਉੱਪਰ ਆਕਾਸ਼ ਬਿਲਕੁਲ ਸਿੱਧਾ ਹੋ ਜਾਂਦਾ, ਫਿਰ ਮੰਜ਼ਿਲ ਵੱਲ ਤੁਰਦਾ, ਫਿਰ ਉਹ ਪਾਬੰਦੀ ਹਟਾ ਦਿੱਤੀ ਜਾਂਦੀ ਹੈ। ਇੱਦਾਂ ਸੁਰਤੀ ਨੂੰ ਗੁਰੂ ਸੰਸਾਰ ਤੋਂ ਉੱਪਰ ਚੁੱਕ ਕੇ ਸਿੱਧੀ ਕਰ ਦਿੰਦਾ। ਆਓ ਸਾਧ ਸੰਗਤ, ਜੇ ਨਾਮ ਨਾਲ ਹੀ ਸੁੱਖ ਮਿਲਣਾ, ਇੱਕ ਵਾਰ ਗੁਰੂ ਦਾ ਧਿਆਨ ਧਰ ਕੇ ਆਪਣੇ ਪੂਰੇ ਗੁਰੂ ਤੇ ਵਿਸ਼ਵਾਸ ਰੱਖੋ। ਗੁਰ ਪੂਰਾ ਪੇਟਿਓ ਵਡਭਾਗੀ, ਮਨੇ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਅਸੀਂ ਕਿਸੇ ਲਾਲਚ ਬਸ ਸੋ ਕੇ ਥਾਂ ਥਾਂ ਨਾ ਤੁਰੀਏ, ਇੱਕ ਗੁਰੂ ਤੇ ਵਿਸ਼ਵਾਸ ਰੱਖ ਕੇ ਪੜੋ ਪਿਆਰ ਨਾਲ, ਇੱਕ ਵਾਰ ਫਿਰ ਸਮਾਪਤੀ ਹੈ। ਸਤਿਗੁਰ ਕੈ ਵਲਿਹਾਰ ਆਪਣੇ, ਸਤਿਗੁਰ ਕੈ ਵਲਿਹਾਰ, ਸਤਿਗੁਰ ਕੈ ਵਲਿਹਾਰ ਆਪਣੇ, ਸਤਿਗੁਰ ਕੈ ਵਲਿਹਾਰ, ਸਤਿਗੁਰ ਕੈ ਵਲ, ਸਤਿਗੁਰ ਗੱਜ ਕੇ ਪਾਈ, ਸਤਿਗੁਰ ਕੈ ਵਲਿਹਾਰ ਆਪਣੇ, ਸਤਿਗੁਰ ਅੱਗੇ ਸੁਖ ਪਾਸ਼ੇ ਸੁਖ ਸਹਿਜਾ, ਅੱਗੇ ਸੁਖ ਪਾਸ਼ੇ ਸੁਖ ਸਹਿਜਾ, ਅੱਗੇ ਸੁਖ, ਅੱਗੇ ਸੁਖ ਪਾਸ਼ੇ ਘਰ ਆਨੰਦ ਹਮਾਰ ਆਪਣੇ, ਸਤਿਗੁਰ ਕੈ ਵਲਿਹਾਰ, ਸਤਿਗੁਰ ਕੈ ਵਲਿਹਾਰ ਆਪਣੇ, ਸਤਿਗੁਰ ਕੈ ਵਲਿਹਾਰ, ਸਤਿਗੁਰ ਕੈ ਵਲ, ਸਤਿਗੁਰ ਬਾਬਾ, ਸਤਿਗੁਰ ਕੈ ਵਲਿਹਾਰ ਆਪਣੇ, ਸਤਿਗੁਰ ਕੇ ਬਲਿਹਾਰੇ। ਆਖੋ ਸਤਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਲਿਹਾਰ ਜਾਈਏ, ਜਿਸ ਗੁਰੂ ਨੇ ਸਾਨੂੰ ਇਹ ਬਖਸ਼ਿਸ਼ਾਂ ਕੀਤੀ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਮਨ ਸੀ ਕਿ ਮੈਂ ਲੜੀ ਵਾਰ ਕਥਾ ਕਰਾਂ, ਕਈ ਵਾਰ ਵਿਚਾਰ ਵੱਧ ਜਾਂਦੀ ਹੈ, ਸਤਿਗੁਰੂ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪ੍ਰਬੰਧ ਦਾ ਧੰਨਵਾਦ, ਸਿੰਘ ਸਹਿਬਾਨ ਜੀਆਂ ਦਾ ਧੰਨਵਾਦ, ਤੁਹਾਡਾ ਧੰਨਵਾਦ ਭਾਈ, ਤੁਸੀਂ ਇੰਨੀ ਠੰਡ ਵਿੱਚ ਵੀ ਗੁਰੂ ਦੇ ਚਰਨਾਂ ਵਿੱਚ ਜੁੜਦੇ ਹੋ ਆ ਕੇ। ਸਤਿਗੁਰੂ ਸਾਡੀਆਂ ਹਾਜ਼ਰੀਆਂ ਪ੍ਰਵਾਨ ਕਰਨ, ਹੋਰ ਉੱਦਮ ਬਲ ਬਖਸ਼ਣ, ਦਿਓ ਅਸੀਸ, ਭੁੱਲਾਂ ਨਾ ਚਿਤਾਰਿਓ। ਆਖਰੀ ਪੰਕਤੀ ਦਾ ਜਾਪ ਸਰਵਣ ਕਰਕੇ ਫਿਰ ਸਮਾਪਤੀ ਹੈ ਜੀ।
ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।